ਜਿਹੜੀ ਹੋਰ ਬਾਣੀ ਹੈ ਸਤਿਗੁਰੂ ਤੋਂ ਬਿਨਾਂ, ਸਤਿਗੁਰੂ ਤੋਂ ਬਿਨਾਂ ਦਾ ਭਾਵ ਅਰਥ ਹੈ ਗੁਰੂ ਦੇ ਆਸ਼ੇ ਤੋਂ ਜਿਹੜੀ ਉਲਟ ਜਾਣ ਵਾਲੀ ਬਾਣੀ ਹੈ, ਜਿਹੜੀ ਬਾਣੀ ਗੁਰੂ ਦੀ ਸਿੱਖਿਆ ਦੇ ਉਲਟ ਜਾਂਦੀ ਪਈ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਬਾਣੀ ਕੱਚੀ ਹੈ, ਹੋਰ ਉਹ ਬਾਣੀ ਜਿਹੜੀ ਗੁਰੂ ਦੇ ਆਸ਼ੇ ਦੇ ਉਲਟ ਜਾਂਦੀ ਹੋਵੇ, ਗੁਰੂ ਦਾ ਆਸ਼ਾ ਕੁਝ ਹੋਰ ਕਹਿੰਦਾ ਹੋਵੇ, ਤੇ ਜਿਹੜੀ ਬਾਣੀ ਮਨੁੱਖ ਕਹਿ ਰਿਹਾ ਹੋਵੇ ਉਹ ਬਾਣੀ ਗੁਰੂ ਦੇ ਆਸ਼ੇ ਦੇ ਨਾਲ ਮੇਲ ਨਾ ਖਾਂਦੀ ਹੋਵੇ। ਬਾਣੀ ਤੋਂ ਭਾਵ ਕੇਵਲ ਉਹ ਪੰਕਤੀਆਂ ਹੀ ਨਹੀਂ ਹਨ ਜਿਹੜੀਆਂ ਕਾਵਿ ਰੂਪ ਦੇ ਵਿੱਚ ਉਚਾਰਨ ਕੀਤੀਆਂ ਹੋਈਆਂ ਹੋਣ। ਬਾਣੀ ਬੋਲੀ ਜਿਹੜੀ ਹੈ ਉਹ ਵੀ ਹੋ ਸਕਦੀ ਹੈ ਜਿਹੜੀ ਮਨੁੱਖ ਵਾਰਤਕ ਦੇ ਵਿੱਚ ਬੋਲਦਾ ਪਿਆ ਹੋਵੇ। ਜਿਹੜੀ ਵੀ ਬਾਣੀ, ਜਿਹੜੀ ਵੀ ਬੋਲੀ, ਜਿਹੜੀ ਗੁਰੂ ਦੇ ਆਸ਼ੇ ਦੇ ਉਲਟ ਹੈ, ਚਾਹੇ ਉਹ ਕਾਵਿ ਰੂਪ ਦੇ ਵਿੱਚ ਹੈ, ਚਾਹੇ ਉਹ ਵਾਰਤਕ ਰੂਪ ਦੇ ਵਿੱਚ ਹੈ, ਉਸਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਬਾਣੀ ਜਿਹੜੀ ਹੈ ਕੱਚੀ ਬਾਣੀ ਹੈ। ਉਸ ਬਾਣੀ ਨੂੰ ਕਹਿਣ ਵਾਲੇ ਵੀ ਕੱਚੇ ਨੇ, ਉਸ ਬਾਣੀ ਨੂੰ ਸੁਣਨ ਵਾਲੇ ਵੀ ਕੱਚੇ ਨੇ, ਉਸ ਬਾਣੀ ਨੂੰ ਪ੍ਰਚਾਰਨ ਵਾਲੇ ਵੀ ਕੱਚੇ ਨੇ। ਕੱਚੇ ਤੋਂ ਇੱਥੇ ਭਾਵ ਅਰਥ ਹੈ ਉਹਨਾਂ ਦੇ ਜੀਵਨ ਕਮਜ਼ੋਰ ਨੇ, ਉਹਨਾਂ ਦੇ ਜੀਵਨ ਜਿਹੜੇ ਨੇ ਥਿੜਕ ਜਾਂਦੇ ਨੇ। ਉਹ ਸਿੱਖਿਆ, ਉਹ ਬੋਲੀ, ਉਹ ਬਾਣੀ ਜਿਹੜੀ ਗੁਰੂ ਆਸ਼ੇ ਦੇ ਉਲਟ ਹੈ, ਜੇ ਕੋਈ ਉਸ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦਾ ਹੈ, ਉਸ ਬਾਣੀ ਨੂੰ ਆਪਣੇ ਜੀਵਨ ਦਾ ਆਸਰਾ ਬਣਾਉਂਦਾ ਹੈ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਉਹ ਮਨੁੱਖ ਜਿਹੜਾ ਹੈ ਉਹ ਮਾਇਆ ਦੇ ਹੱਲਿਆਂ ਅੱਗੇ ਥਿੜਕ ਜਾਏਗਾ। ਜੀਵਨ ਸੰਗਰਾਮ ਦੇ ਵਿੱਚ ਜਦੋਂ ਉਸ ਮਨੁੱਖ ਦੀ ਵਿਕਾਰਾਂ ਦੇ ਨਾਲ ਟੱਕਰ ਹੋਏਗੀ ਉਹ ਮਨੁੱਖ ਹਾਰ ਜਾਏਗਾ। ਗੁਰੂ ਆਸ਼ੇ ਦੇ ਉਲਟ ਬਾਣੀ ਦਾ ਸਹਾਰਾ ਲੈਣ ਵਾਲਾ, ਉਹ ਬਾਣੀ ਫਿਰ ਦੁਹਰਾਦਿਆਂ, ਚਾਹੇ ਕਾਵਿ ਰੂਪ ਦੇ ਵਿੱਚ ਹੈ ਚਾਹੇ ਵਾਰਤਕ ਰੂਪ ਦੇ ਵਿੱਚ ਹੈ, ਜਿਹੜੀ ਬਾਣੀ ਗੁਰੂ ਦੇ ਆਸ਼ੇ ਦੇ ਉਲਟ ਜਾਂਦੀ ਪਈ ਹੈ, ਉਸ ਬਾਣੀ ਨੂੰ ਕਹਿਣ ਵਾਲੇ ਵੀ ਕੱਚੇ ਨੇ, ਉਸ ਬਾਣੀ ਨੂੰ ਸੁਣਨ ਵਾਲੇ ਵੀ ਕੱਚੇ ਨੇ। ਦੋ ਤਿੰਨ ਨੁਕਤੇ ਨੇ ਇਹਨਾਂ ਦੋਨਾਂ ਪੌੜੀਆਂ ਦੇ ਵਿੱਚ ਜਿਹੜੇ ਵਿਚਾਰ ਨੇ ਬੜੇ ਜ਼ਰੂਰੀ ਨੇ। ਜਦੋਂ ਅਸੀਂ ਸੱਚੀ ਬਾਣੀ ਦੀ ਵੀ ਗੱਲ ਕਰਦੇ ਹਾਂ, ਜਦੋਂ ਇਹ ਵੀ ਆਖਦੇ ਹਾਂ ਕਿ ਆਨੰਦ ਦੀ ਪ੍ਰਾਪਤੀ ਵਾਸਤੇ ਸਾਨੂੰ ਸੱਚੀ ਬਾਣੀ ਗਾਉਣੀ ਚਾਹੀਦੀ ਹੈ, ਜੋ ਪਹਿਲੀ ਪੰਕਤੀ ਵਿੱਚ ਗੁਰੂ ਅਮਰਦਾਸ ਜੀ ਨੇ ਆਖਿਆ, ਉਸ ਸੱਚੀ ਬਾਣੀ ਨੂੰ ਗਾਉਣ ਦਾ ਭਾਵ ਕੀ ਹੈ? ਜਦੋਂ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਕਿ ਸੱਚੀ ਬਾਣੀ ਗਾਓ, ਉਹ ਬਾਣੀ ਜਿਸ ਬਾਣੀ ਦੇ ਵਿੱਚ ਗੁਰੂ ਦਾ ਆਸ਼ਾ ਸਪਸ਼ਟ ਹੋ ਰਿਹਾ ਹੋ, ਜਿਸ ਬੋਲੀ ਦੇ ਵਿੱਚ ਗੁਰੂ ਦੀ ਸਿੱਖਿਆ ਜਿਹੜੀ ਹੈ ਉਹ ਪ੍ਰਗਟ ਹੋ ਰਹੀ ਹੋਵੇ, ਜਿਸ ਬੋਲੀ ਦੇ ਵਿੱਚ ਗੁਰੂ ਦੇ ਉਪਦੇਸ਼ ਜਿਹੜੇ ਨੇ ਉਹ ਪ੍ਰਗਟ ਹੋ ਰਹੇ ਹੋਣ, ਉਸ ਨੂੰ ਗਾਓ। ਜਾਂ ਗੁਰਦੇਵ ਕਹਿੰਦੇ ਨੇ ਪਰਮਾਤਮਾ ਦੇ ਗੁਣਾਂ ਵਾਲੀ ਬਾਣੀ ਨੂੰ ਗਾਓ। ਪਰਮਾਤਮਾ ਦੇ ਗੁਣਾਂ ਵਾਲੀ ਬਾਣੀ ਜਿਹੜੀ ਹੈ ਇਹ ਸੱਚੀ ਬਾਣੀ ਹੈ। ਉਹ ਬਾਣੀ ਨੂੰ ਗਾਉਣਾ ਕੀ ਹੈ? ਇੱਕ ਤੇ ਗਾਉਣਾ ਹੈ ਜਿਸ ਤਰੀਕੇ ਦੇ ਨਾਲ ਅਸੀਂ ਇੱਥੇ ਬੈਠ ਕੇ ਗਾਉਂਦੇ ਹਾਂ, ਕਿਸੇ ਵੀ ਰੂਪ ਦੇ ਵਿੱਚ, ਚਾਹੇ ਕਥਾ ਦੇ ਰੂਪ ਦੇ ਵਿੱਚ ਗਾਉਂਦੇ ਹਾਂ, ਬਾਣੀ ਦੇ ਅਰਥ ਕਰ ਕਰਕੇ ਲੋਕਾਂ ਨੂੰ ਸੁਣਾਉਂਦੇ ਹਾਂ, ਚਾਹੇ ਸਾਜ਼ਾਂ ਦੀ ਸਹਾਇਤਾ ਦੇ ਨਾਲ ਹਾਰਮੋਨੀਅਮ ਲੈ ਕੇ, ਤਬਲਾ ਲੈ ਕੇ ਕੀਰਤਨ ਦੇ ਰੂਪ ਦੇ ਵਿੱਚ ਉਸ ਨੂੰ ਗਾਉਂਦੇ ਹਾਂ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਇਸ ਗੱਲ ਨੂੰ ਸਮਝਣ ਦਾ ਯਤਨ ਕਰਦੇ ਹਾਂ, ਗੁਰਦੇਵ ਪਾਤਸ਼ਾਹ ਜੀ ਨੇ ਗਾਉਣਾ ਕੇਵਲ ਇਸ ਨੂੰ ਨਹੀਂ ਆਖਿਆ। ਅਸਲ ਜਿਹੜਾ ਗਾਉਣਾ ਹੈ ਕੇਵਲ ਇਸ ਨੂੰ ਨਹੀਂ ਆਖਿਆ ਕਿ ਕੋਈ ਮਨੁੱਖ ਉੱਚੀ ਉੱਚੀ ਬਾਣੀ ਦੇ ਸ਼ਬਦ ਪੜ੍ਹਦਾ ਪਿਆ ਹੈ, ਉੱਚੀ ਉੱਚੀ ਸ਼ਬਦਾਂ ਨੂੰ ਦੁਹਰਾਉਂਦਾ ਪਿਆ ਹੈ, ਉਹ ਮਨੁੱਖ ਗਾਉਂਦਾ ਹੋਵੇ। ਆਸਾਨੀ ਦੇ ਨਾਲ ਥੋੜ੍ਹਾ ਇਹਨੂੰ ਸਮਝਣ ਦਾ ਯਤਨ ਕਰੀਏ। ਜਿਹੜੇ ਗੁਰਬਾਣੀ ਪੜ੍ਹਨ ਵਾਲੇ ਨੇ ਚੰਗੀ ਤਰ੍ਹਾਂ ਜਾਣਦੇ ਹੋਣਗੇ ਕਿ ਬਚਨ ਬਾਣੀ ਦੇ ਅੰਦਰ ਕਈ ਵਾਰੀ ਆਇਆ ਹੈ ਕਿ ਮਨ ਕਰਕੇ ਗਾਉਣਾ, ਬਚਨਾਂ ਕਰਕੇ ਗਾਉਣਾ, ਕਰਮਾਂ ਕਰਕੇ ਗਾਉਣਾ। ਮਨ, ਬਚ, ਕਰਮ, ਤਿੰਨ ਪੱਖ। ਮਨ ਕਰਕੇ ਗਾਉਣਾ, ਬਚਨਾਂ ਕਰਕੇ ਗਾਉਣਾ, ਕਰਮਾਂ ਕਰਕੇ ਗਾਉਣਾ। ਹੋ ਸਕਦਾ ਕਿਸੇ ਦੀਵਾਨ ਹਾਲ ਦੇ ਵਿੱਚ 5000 ਬੰਦਾ ਬੈਠਾ ਹੋਇਆ ਬਚਨਾਂ ਕਰਕੇ ਗੁਰਬਾਣੀ ਨੂੰ ਗਾ ਰਿਹਾ ਹੋਵੇ, ਗੁਰਬਾਣੀ ਦੇ ਸ਼ਬਦ ਝੂਮ ਝੂਮ ਕੇ ਪੜ੍ਹੇ ਜਾ ਰਹੇ ਹੋਵਣ, ਤੇ ਜੇ 5000 ਬੰਦਾ ਗੁਰਬਾਣੀ ਦੇ ਸ਼ਬਦਾਂ ਨੂੰ ਬਚਨਾਂ ਕਰਕੇ ਗਾ ਰਿਹਾ ਹੈ, ਜ਼ਰੂਰੀ ਨਹੀਂ ਉਹ ਸਾਰੇ ਜਿਹੜੇ ਨੇ ਮਨ ਕਰਕੇ ਵੀ ਗੁਰੂ ਦੇ ਬਚਨਾਂ ਨੂੰ ਗਾ ਰਹੇ ਹੋਣ। 5000 ਦੇ ਵਿੱਚੋਂ ਹੋ ਸਕਦਾ 50 ਬੰਦੇ ਇਹੋ ਜਿਹੇ ਹੋਣ ਜਿਹੜੇ ਉਹਨਾਂ ਸ਼ਬਦਾਂ ਨੂੰ ਮਨ ਕਰਕੇ ਵੀ ਗਾ ਰਹੇ ਨੇ, ਜਿਹੜੇ ਉਹਨਾਂ ਸ਼ਬਦਾਂ ਨੂੰ ਸਮਝਣ ਦਾ ਯਤਨ ਕਰਦੇ ਪਏ ਨੇ, ਜੋ ਸ਼ਬਦ ਗਾਇਆ ਜਾ ਰਿਹਾ ਹੈ, ਜੋ ਸ਼ਬਦ ਦੇ ਵਿੱਚੋਂ ਸੁਨੇਹਾ ਮਿਲਦਾ ਪਿਆ ਹੈ, ਉਸ ਸੁਨੇਹੇ ਨੂੰ ਪਕੜਦੇ ਹੋਣ ਕਿ ਸਤਿਗੁਰੂ ਦੀ ਪਾਵਨ ਪਵਿੱਤਰ ਬਾਣੀ ਜਿਹੜੀ ਹੈ ਉਹ ਵਾਸਤਵ ਦੇ ਵਿੱਚ ਕਹਿ ਕੀ ਰਹੀ ਹੈ। ਜੋ ਕੁਝ ਮੈਂ ਜ਼ਬਾਨ ਤੋਂ ਬੋਲਦਾ ਪਿਆ ਹਾਂ ਕਿ ਵਾਕਿਆ ਮੇਰਾ ਮਨ ਜਿਹੜਾ ਹੈ ਉਸਨੂੰ ਗ੍ਰਹਿਣ ਵੀ ਕਰਦਾ ਪਿਆ ਹੈ, ਉਸਨੂੰ ਸਮਝਦਾ ਵੀ ਪਿਆ ਹੈ ਜਾਂ ਨਹੀਂ। 5000 ਬੰਦਾ ਜੇ ਬਚਨਾਂ ਕਰਕੇ ਗਾਉਂਦਾ ਪਿਆ ਤੇ ਹੋ ਸਕਦਾ ਕੇਵਲ 50 ਬੰਦੇ ਹੋਵਣ ਜਿਹੜੇ ਮਨ ਕਰਕੇ ਗਾਉਂਦੇ ਹੋਵਣ, ਤੇ ਜਿਹੜੇ 50 ਬੰਦੇ ਮਨ ਕਰਕੇ ਗਾਉਂਦੇ ਹੋਵਣ, ਜ਼ਰੂਰੀ ਨਹੀਂ 50 ਦੇ 50 ਜਿਹੜੇ ਨੇ ਕਰਮਾਂ ਕਰਕੇ ਵੀ ਜਿਉਂਦੇ ਗਾਉਂਦੇ ਹੋਵਣ, ਉਹਨਾਂ 50 ਦੇ ਵਿੱਚੋਂ ਹੋ ਸਕਦਾ 5 ਜਾਣੇ ਇਹੋ ਜਿਹੇ ਨਿਤਰਨ ਜਿਨ੍ਹਾਂ ਨੇ ਗੁਰੂ ਦੇ ਬਚਨ ਜਿਹੜੇ ਆ ਨਾ ਉਹ ਗਾਏ ਵੀ ਨੇ ਜ਼ਬਾਨ ਤੋਂ, ਮਨ ਵੀ ਜੋੜਿਆ, ਤੇ ਜੋ ਕੁਝ ਮਨ ਕਰਕੇ ਬਚਨਾਂ ਕਰਕੇ ਗਾਇਆ ਉਸ ਨੂੰ ਹੁਣ ਕਰਮਾਂ ਕਰਕੇ ਵੀ ਗਾਉਣਾ ਸ਼ੁਰੂ ਕਰ ਦਿੱਤਾ। ਉਸ ਨੂੰ ਆਪਣੇ ਕਰਮਾਂ ਦੇ ਵਿੱਚ ਲੈ ਕੇ ਆਉਂਦਾ। ਬਚਨਾਂ ਕਰਕੇ ਤੇ ਹੋ ਸਕਦਾ ਮਨੁੱਖ ਘੰਟਾ, 2 ਘੰਟੇ, 3 ਘੰਟੇ ਬੰਦਾ ਬੈਠ ਕੇ ਗਾ ਲਏਗਾ, ਕਿੰਨੀ ਕੁ ਦੇਰ ਤੱਕ ਗਾਏਗਾ? ਆਖਿਰਕਾਰ ਹਰੇਕ ਮਨੁੱਖ ਦੇ ਸਰੀਰ ਦੀ ਕੋਈ ਸੀਮਾ ਹੈ, ਕੋਈ ਘੰਟਾ ਬਾਣੀ ਪੜ੍ਹ ਲਏਗਾ, 2 ਘੰਟੇ ਬਾਣੀ ਪੜ੍ਹ ਲਏਗਾ, ਪਰ ਜਿਹੜਾ ਕਰਮਾਂ ਕਰਕੇ ਗੁਰੂ ਦੇ ਬਚਨਾਂ ਨੂੰ ਗਾਉਣਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਬਚਨ ਨਾਲ ਲੈ ਲਈਏ, ਆਸਾਨੀ ਦੇ ਨਾਲ ਗੱਲ ਸਮਝ ਵਿੱਚ ਆ ਜਾਏਗੀ। ਜਿੱਥੇ ਸਾਹਿਬ ਕਹਿੰਦੇ ਨੇ, ਅਬ ਮੈਂ ਕੌਣ ਉਪਾਉ ਕਰੂੰ ਜਿਹ ਬਿਦ ਮਨ ਕੋ ਸੰਸਾ ਚੁੱਕੈ ਪਾਉ ਨਿਦ ਪਾਰ ਪਰੂੰ। ਮੈਂ ਕੀ ਉਪਾਅ ਕਰਾਂ ਕਿ ਮੇਰੇ ਜੀਵਨ ਦੇ ਸਹਿਮ ਮੁੱਕ ਜਾਵਣ, ਮੇਰੇ ਜੀਵਨ ਦੇ ਡਰ ਮੁੱਕ ਜਾਵਣ, ਮੇਰੇ ਜੀਵਨ ਦੇ ਫਿਕਰ ਮੁੱਕ ਜਾਣ। ਗੁਰੂ ਤੇਗ ਬਹਾਦਰ ਪਾਤਸ਼ਾਹ ਸਾਡੀ ਆਲਤ ਬਿਆਨ ਕਰਦੇ ਨੇ, ਗੱਲ ਆਪਣੇ ਆਪ ਦੇ ਉੱਤੇ ਲੈ ਰਹੇ ਨੇ। ਕਹਿੰਦੇ ਨੇ ਇੱਕ ਡਰ ਵਿਆਪਿਆ ਹੋਇਆ ਹੈ। ਕਿਸ ਗੱਲ ਦਾ ਡਰ? ਕਿ ਜਨਮ ਪਾਏ ਕਛ ਭਲੋ ਨਾ ਕੀਨੋ, ਤਾਂ ਤੇ ਅਧਿਕ ਡਰੋਂ ਮਨ ਬਚ ਕਰਮ ਹਰ ਗੁਣ ਨਹੀਂ ਗਾਏ ਜਹ ਜੀ ਸੋਚ ਤਰੋਂ। ਮੈਨੂੰ ਚਿੰਤਾ ਇਸ ਗੱਲ ਦੀ ਹੈ, ਮੇਰੇ ਜੀਵਨ ਦਾ ਇਤਨਾ ਸਮਾਂ ਲੰਘ ਗਿਆ, 40 ਲੰਘ ਗਏ, 50 ਲੰਘ ਗਏ, 80 ਲੰਘ ਗਏ, ਜਦੋਂ ਮੈਂ ਆਪਣੇ ਬੀਤ ਚੁੱਕੇ ਜੀਵਨ ਦੇ ਉੱਤੇ ਝਾਤੀ ਮਾਰਦਾ ਪਿਆ, ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਇਹੋ ਜਿਹਾ ਕੀਤਾ ਹੋਇਆ ਕੰਮ ਮੇਰੇ ਸਾਹਮਣੇ ਆਉਂਦਾ ਨਹੀਂ ਜਦੋਂ ਮੈਂ ਇਮਾਨਦਾਰੀ ਦੇ ਨਾਲ ਦੇਖਦਾ ਹਾਂ, ਜਿਹਦੇ 'ਤੇ ਮੈਂ ਫਖਰ ਕਰ ਸਕਦਾ ਹੋਵਾਂ। ਮੈਂ ਆਪਣੇ ਜੀਵਨ ਦੇ ਕੀਤੇ ਹੋਏ ਕੰਮਾਂ ਦੇ ਉੱਤੇ ਝਾਤੀ ਮਾਰਾਂ ਤੇ ਮੈਂ ਇਹ ਮਹਿਸੂਸ ਕਰਾਂ ਕਿ ਵਾਕਿਆ ਮੇਰਾ ਜੀਵਨ ਜਿਹੜਾ ਸਫਲਾ ਹੋ ਗਿਆ, ਮੈਂ ਜਗਤ ਦੇ ਵਿੱਚ ਆਣ ਕੇ ਕੁਝ ਕੀਤਾ ਹੈ, ਮੈਂ ਜਗਤ ਦੇ ਅੰਦਰ ਆਣ ਕੇ ਕੁਝ ਖੱਟਿਆ ਹੈ। ਕਿਉਂਕਿ ਜਿਹੜੇ ਚੰਗੇ ਕੰਮ ਮੈਂ ਕੀਤੇ ਨੇ, ਉਹਨਾਂ ਚੰਗੇ ਕੀਤੇ ਹੋਏ ਕੰਮਾਂ ਦੇ ਪਿੱਛੇ ਵੀ ਮੇਰਾ ਮਨੋਰਥ ਕੀ ਸੀ ਉਸਦਾ ਤੇ ਮੈਨੂੰ ਪਤਾ ਹੈ ਨਾ। ਮੈਂ ਲੋਕਾਂ ਨੂੰ ਤੇ ਧੋਖਾ ਦੇ ਸਕਦਾ ਹਾਂ, ਮੈਨੂੰ ਤੇ ਪਤਾ ਹੈ ਨਾ। ਜਿਹਨਾਂ ਕੰਮਾਂ ਕਰਕੇ ਜਗਤ ਦੇ ਲੋਕ ਮੇਰੀ ਤਾਰੀਫ ਕਰਦੇ ਸਨ, ਮੇਰੀ ਵਡਿਆਈ ਕਰਦੇ ਸਨ, ਮੈਨੂੰ ਚੰਗਾ ਕਹਿੰਦੇ ਸਨ, ਮੈਨੂੰ ਆਪਣੇ ਆਪ ਨੂੰ ਤੇ ਪਤਾ ਹੈ ਨਾ ਵੀ ਉਹਨਾਂ ਕੰਮਾਂ ਦੇ ਪਿੱਛੇ ਵੀ ਮੇਰਾ ਕੋਈ ਨਾ ਕੋਈ ਲੁਕਵਾਂ ਮਨੋਰਥ ਹੈ ਸੀ, ਉਹਦੇ ਪਿੱਛੇ ਵੀ ਕੋਈ ਨਾ ਕੋਈ ਦਿਖਾਵਾ ਸੀ। ਉਹ ਕੰਮ ਵੀ ਮੈਂ ਆਪਣੇ ਆਪ ਨੂੰ ਵਧੀਆ ਕਰਨ ਵਾਸਤੇ ਨਹੀਂ ਕੀਤੇ, ਕੇਵਲ ਵਧੀਆ ਦਿਸਣ ਵਾਸਤੇ ਕੀਤੇ ਸਨ। ਗੁਰਦੇਵ ਕਹਿੰਦੇ ਨੇ ਜਨਮ ਪਾਏ ਕਛ ਭਲੋ ਨਾ ਕੀਨੋ, ਤਾਂ ਤੇ ਅਧਿਕ ਡਰੋ ਮਨ ਬਚ ਕਰਮ ਹਰ ਗੁਣ ਨਹੀਂ ਗਾਏ ਜੈ ਜੀ ਸੋਚ ਤਰੋ। ਸੋਚ ਚਿੰਤਾ ਜੀ ਮੇਰੇ ਹਿਰਦੇ ਵਿੱਚ ਮੇਰੇ ਅੰਦਰ ਇਹ ਚਿੰਤਾ ਟਿਕੀ ਹੋਈ ਹੈ, ਜਦੋਂ ਹੁਣ ਮੈਂ ਆਪਣੇ ਬੀਤ ਚੁੱਕੇ ਜੀਵਨ ਦੇ ਉੱਤੇ ਇਮਾਨਦਾਰੀ ਦੇ ਨਾਲ ਝਾਤੀ ਮਾਰਦਾ ਹਾਂ, ਜਦੋਂ ਆਪਣੇ ਜੀਵਨ ਦੀ ਮੈਂ ਪੜਚੋਲ ਕਰਦਾ ਪਿਆ ਹਾਂ, ਮੈਨੂੰ ਇਹ ਚਿੰਤਾ ਸਤਾਉਂਦੀ ਹੈ ਕਿ ਪਰਮੇਸ਼ਰ ਜੀ ਦੇ ਗੁਣ ਜਿਹੜੇ ਨੇ ਮੈਂ ਮਨ ਕਰਕੇ ਬਚਨਾ ਕਰਕੇ ਕਰਮਾਂ ਕਰਕੇ ਨਹੀਂ ਗਾਏ। ਜਦਕਿ ਦੁਨੀਆਂ ਦੇ ਹੋਰ ਜਿਤਨੇ ਕਰਮ ਨੇ ਨਾ, ਖਾਸ ਕਰਕੇ ਜਿਹੜੇ ਮਾੜੇ ਕਰਮ ਨੇ ਜਾਂ ਜਿਹੜੇ ਰੋਜੀ ਰੋਟੀ ਖਾਤਰ ਵੀ ਮਨੁੱਖ ਕਰਦਾ ਹੈ, ਉਹ ਮਨੁੱਖ ਮਨ ਕਰਕੇ ਬਚਨਾ ਕਰਕੇ ਕਰਮਾਂ ਕਰਕੇ ਤਿੰਨਾਂ ਨੂੰ ਇਕਸਾਰਤਾ ਦੇ ਵਿੱਚ ਲਿਆ ਕੇ ਕਰਦਾ ਹੈ। ਬੁਰੇ ਕੰਮ ਦੀਆਂ ਮਨੁੱਖ ਤਰਕੀਬਾਂ ਸੋਚਦਾ ਹੈ, ਐ ਮਨ ਕਰਕੇ ਸੋਚਦਾ, ਤੇ ਕੇਵਲ ਤਰਕੀਬਾਂ ਹੀ ਨਹੀਂ ਸੋਚਦਾ, ਜੋ ਕੁਝ ਮਨ ਕਰਕੇ ਸੋਚਦਾ ਉਹਨਾਂ ਨੂੰ ਫਿਰ ਅਮਲੀ ਰੂਪ ਵੀ ਪਹਿਨਾਉਂਦਾ ਹੈ, ਉਹਨਾਂ ਨੂੰ ਫਿਰ ਅਮਲੀ ਜਾਮਾ ਵੀ ਪਹਿਨਾਉਂਦਾ ਹੈ। ਭਗਤ ਰਵਿਦਾਸ ਜੀ ਨੇ ਇਸੇ ਵਾਸਤੇ ਆਖਿਆ ਸੀ, ਮਨ ਬਚ ਕਰਮ ਰਸ ਕਸ ਹੈ ਲੁਬਾਨਾ। ਜਦੋਂ ਬੰਦਾ ਦੁਨੀਆਂ ਦੇ ਚਸਕਿਆਂ ਦੇ ਵਿੱਚ ਫਸਦਾ ਹੈ, ਦੁਨੀਆਂ ਦੇ ਰਸਾਂ ਕਸਾਂ ਦੇ ਵਿੱਚ ਫਸਦਾ ਹੈ, ਭਗਤ ਰਵਿਦਾਸ ਜੀ ਕਹਿੰਦੇ ਨੇ ਉਦੋਂ ਮਨ ਕਰਕੇ ਬਚਨਾ ਕਰਕੇ ਕਰਮਾਂ ਕਰਕੇ ਹਰੇਕ ਪੱਖੋਂ ਆਪਣਾ ਪੂਰਾ ਧਿਆਨ ਉਹਨਾਂ ਕੰਮਾਂ ਦੇ ਵਿੱਚ ਲਗਾਉਂਦਾ ਹੈ। ਪਰ ਬਾਣੀ ਗਾਉਣ ਵੇਲੇ ਮਨੁੱਖ ਕੇਵਲ ਜਾਂ ਤੇ ਬਚਨਾਂ ਤੱਕ ਸੀਮਤ ਰਹਿ ਜਾਂਦਾ ਹੈ ਜਾਂ ਕਿਧਰੇ ਥੋੜਾ ਬਹੁਤਾ ਮਨ ਕਰਕੇ ਸਮਝਣ ਦਾ ਯਤਨ ਕਰ ਲੈਂਦਾ ਹੋਏਗਾ, ਪਰ ਬਹੁਤ ਮੁਸ਼ਕਲ ਆ ਜੋ ਕੁਝ ਸਮਝਿਆ ਹੈ ਉਸਨੂੰ ਆਪਣੇ ਅਮਲੀ ਜੀਵਨ ਦੇ ਅੰਦਰ ਲੈ ਕੇ ਆਵੇ, ਜੋ ਕੁਝ ਸਮਝਿਆ ਹੈ ਉਸਨੂੰ ਆਪਣੇ ਕਰਮਾਂ ਦੇ ਵਿੱਚ ਲੈ ਕੇ ਆਵੇ। ਸ਼ਾਇਦ ਮੈਂ ਪਿਛਲੀ ਵਾਰੀ ਵੀ ਬੇਨਤੀ ਕੀਤੀ ਸੀ, ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਬਚਨ ਬੜੀ ਵਾਰੀ ਆਪਾਂ ਪੜ੍ਹਦੇ ਹਾਂ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਈ ਸੋ ਭਲਕੇ ਉੱਠ ਅਰਨਾਮ ਤੇ ਆਵੇ, ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲੈ ਜਾਵੇ। ਪਰ ਸਵਾਲ ਖੜਾ ਹੁੰਦਾ ਸੀ ਜਦੋਂ ਗੁਰਦੇਵ ਕਹਿੰਦੇ ਨੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਅਰਨਾਮ ਤੇ ਆਵੇ ਕਿ ਅੰਮ੍ਰਿਤ ਵੇਲੇ ਤੇ ਸਿੱਖ ਉੱਠਿਆ, ਉੱਠ ਕੇ ਇਹਨੇ ਪਰਮਾਤਮਾ ਦਾ ਨਾਮ ਜਪਿਆ, ਰੱਬੀ ਗੁਣਾਂ ਨੂੰ ਯਾਦ ਕੀਤਾ, ਤੇ ਗੁਰਦੇਵ ਕਹਿੰਦੇ ਨੇ ਜਦੋਂ ਦਿਨ ਚੜਿਆ ਹੁਣ ਇਹ ਦਿਨ ਚੜੇ ਗੁਰਬਾਣੀ ਗਾਵੇ। ਕਿ ਦਿਨ ਚੜ੍ਹਨ ਤੋਂ ਪਹਿਲਾਂ ਗੁਰਬਾਣੀ ਨਹੀਂ ਸੀ ਗਾਉਣੀ ਇਸਨੇ? ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਦਿਨ ਚੜੇ ਹੁਣ ਇਹ ਬਾਣੀ ਨੂੰ ਗਾਵੇ। ਉਹ ਇਸ ਵਾਸਤੇ ਕਹਿ ਰਹੇ ਨੇ ਹੁਣ ਜਦੋਂ ਦਿਨ ਚੜਿਆ ਹੈ, ਹੁਣ ਜਦੋਂ ਇਸਨੇ ਦੁਕਾਨ ਦੇ ਉੱਤੇ ਜਾ ਕੇ ਬੈਠਣੇ, ਹੁਣ ਤੇ ਗੁਰਬਾਣੀ ਨੂੰ ਗਾਉਣ ਦੀ ਇਸਨੂੰ ਜ਼ਿਆਦਾ ਜ਼ਰੂਰਤ ਆ। ਹੁਣ ਦਿਨ ਭਰ ਦੇ ਵਿੱਚ ਜਿਹੜੀ ਇਸਨੇ ਗੁਰਬਾਣੀ ਗਾਉਣੀ ਹੈ ਉਹ ਗੁਰਬਾਣੀ ਇਹਨੇ ਆਪਣੇ ਕਰਮਾਂ ਦੁਆਰਾ ਗਾਉਣੀ ਹੈ। ਦੁਨੀਆਂ ਦੇ ਅੰਦਰ ਵਿਚਰਨਾ ਇਹਨੇ ਇਸ ਤਰੀਕੇ ਦੇ ਨਾਲ ਹੈ, ਮਾਨੋ ਇਹ ਗੁਰੂ ਦੇ ਬਚਨਾਂ ਨੂੰ ਆਪਣੇ ਕਰਮਾਂ ਦੁਆਰਾ ਗਾ ਰਿਹਾ ਹੈ। ਜਿਹੜੇ ਬਚਨ ਇਹਨੇ ਜ਼ਬਾਨ ਤੋਂ ਪੜ੍ਹੇ ਨੇ, ਜਿਹਨਾਂ ਬਚਨਾਂ ਦੇ ਵਿੱਚ ਮਨ ਲਾ ਕੇ ਇਹਨੇ ਉਹਨਾਂ ਬਚਨਾਂ ਨੂੰ ਸਮਝਿਆ ਹੈ, ਹੁਣ ਇਹਦੇ ਕਰਮ ਦੱਸਣੇ ਚਾਹੀਦੇ ਨੇ ਕਿ ਵਾਕਈ ਇਹ ਸਿੱਖ ਗੁਰਬਾਣੀ ਨੂੰ ਗਾਉਣ ਵਾਲਾ ਹੈ, ਇਹ ਸਿੱਖ ਜਿਹੜਾ ਹੈ ਗੁਰਬਾਣੀ ਨੂੰ ਪੜ੍ਹਨ ਵਾਲਾ, ਔਰ ਇਹ ਸੱਚੀ ਬਾਣੀ ਗਾਉਣ ਵਾਲਾ ਹੈ। ਪਰ ਜੇ ਮਨੁੱਖ ਜ਼ਬਾਨ ਤੋਂ ਬਾਣੀ ਗਾਉਂਦਾ ਹੋਵੇ, ਦੁਕਾਨ ਤੇ ਬੈਠਾ ਹੈ, ਦੁਕਾਨ ਤੇ ਬੈਠ ਕੇ ਜਪਜੀ ਸਾਹਿਬ ਦਾ ਪਾਠ ਵੀ ਸ਼ੁਰੂ ਕਰ ਲਿਆ ਜਾਂ ਟੇਪ ਲਾ ਲਈ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ, ਨਾਲ ਨਾਲ ਜ਼ਬਾਨ ਤੋਂ ਬਾਣੀ ਵੀ ਗਾਈ ਜਾ ਰਿਹਾ ਹੈ, ਸੁਖਮਨੀ ਸਾਹਿਬ ਦਾ ਜਪਜੀ ਸਾਹਿਬ ਦਾ ਪਾਠ ਵੀ ਪੜ੍ਹੀ ਜਾ ਰਿਹਾ ਹੈ, ਨਾਲ ਦੀ ਨਾਲ ਦੁੱਧ ਦੇ ਵਿੱਚ ਪਾਣੀ ਵੀ ਪਾਈ ਜਾ ਰਿਹਾ ਹੈ। ਹੁਣ ਦੇਖਣ ਵਾਲਾ ਤੇ ਆਖੇਗਾ ਕਿ ਦੁਕਾਨ ਤੇ ਬੈਠ ਕੇ ਮਨੁੱਖ ਬੜਾ ਬਾਣੀ ਗਾਉਂਦਾ ਹੈ। ਬਾਣੀ ਉਹ ਬੋਲਾਂ ਦੁਆਰਾ ਜ਼ਰੂਰ ਗਾ ਰਿਹਾ ਹੈ, ਉਹ ਅੱਖਰ ਜ਼ਰੂਰ ਪੂਰੇ ਕਰ ਰਿਹਾ ਹੈ, ਆਪਣੇ ਕਿਸੇ ਬਜਵੇਂ ਨੇਮ ਦੀ ਪੂਰਤੀ ਜ਼ਰੂਰ ਕਰ ਰਿਹਾ ਹੈ। ਪਰ ਜਿਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬਾਣੀ ਗਾਵੋਗੇ ਤੇ ਜੀਵਨ ਦੇ ਅੰਦਰ ਆਨੰਦ ਆਏਗਾ, ਉਹ ਆਪਣੇ ਕਰਮਾਂ ਦੁਆਰਾ ਉਸ ਬਾਣੀ ਨੂੰ ਨਹੀਂ ਗਾ ਰਿਹਾ। ਜੇ ਆਪਣੀ ਮਿਲੀ ਹੋਈ ਜ਼ਿੰਮੇਵਾਰੀ ਨੂੰ ਇਮਾਨਦਾਰੀ ਦੇ ਨਾਲ ਨਹੀਂ ਨਿਭਾ ਰਿਹਾ, ਜਿਹੜੀ ਵੀ ਕਿਰਤ ਕਰਦਾ ਪਿਆ ਹੈ, ਜੇ ਕਿਸੇ ਵੀ ਕਿਰਤ ਦੇ ਵਿੱਚ ਉਹ ਬੇਈਮਾਨੀ ਕਰਦਾ ਪਿਆ ਹੈ, ਹੇਰਾ ਫੇਰੀ ਕਰਦਾ ਪਿਆ ਹੈ, ਛਲ ਕਪਟ ਕਰਦਾ ਪਿਆ ਹੈ, ਜ਼ੁਬਾਨ ਤੋਂ ਭਾਵੇਂ ਵਾਹਿਗੁਰੂ ਵਾਹਿਗੁਰੂ ਕਰਦਾ ਹੋਵੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਬੋਲਿਆ, ਵੈਸੇ ਗੁਰਦੇਵ ਜੀ ਨੇ ਉਸ ਪਾਵਨ ਸ਼ਲੋਕ ਦੇ ਅੰਦਰ ਇਹਨੂੰ ਕਲਯੁੱਗ ਦੇ ਲੱਛਣ ਦੱਸੇ ਨੇ। ਸ਼ਲੋਕ ਸਾਰਾ ਲੈ ਲਈਏ, ਉਸ ਦੀ ਆਰੰਭਤਾ ਤੇ ਗੁਰਦੇਵ ਨੇ ਇੱਥੋਂ ਕੀਤੀ ਕਿ ਸਤੀ ਪਾਪ ਕਰ ਸਤ ਕਮਾਹੇ, ਗੁਰ ਦਿਖਿਆ ਕਰ ਦੇਵਣ ਜਾਹੇ। ਇਸਤਰੀ ਪੁਰਖ ਹੈ, ਖੱਟਿਆ ਪਾਓ ਭਾਵੇਂ ਆਵੋ ਭਾਵੇਂ ਜਾਓ। ਗੁਰਦੇਵ ਕਹਿੰਦੇ ਨੇ ਸ਼ਾਸਿਤ ਵੇਦ ਨਾ ਮਾਨੇ ਕੋਏ, ਆਪੋ ਆਪੇ ਪੂਜਾ ਹੋਏ। ਜੋ ਗੁਰਦੇਵ ਸੰਸਾਰ ਦੇ ਅੰਦਰ ਤੱਕਦੇ ਨੇ, ਹਾਲਾਤ ਜੋ ਗੁਰੂ ਸਾਹਿਬ ਦੇਖਦੇ ਪਏ ਨੇ, ਬਿਆਨ ਕਰਦੇ ਪਏ ਨੇ, ਹਾਲਾਤ ਸਾਡੇ ਵੀ ਅੱਜ ਉਹੋ ਜਿਹੇ ਨੇ, ਉਹਦੇ ਤੋਂ ਮਾੜੇ ਹੋਣਗੇ, ਚੰਗੇ ਤੇ ਨਹੀਂ। ਗੁਰਦੇਵ ਕਹਿੰਦੇ ਨੇ ਕੋਈ ਵੀ ਧਾਰਮਿਕ ਗ੍ਰੰਥਾਂ ਨੂੰ ਨਹੀਂ ਮੰਨਦਾ ਪਿਆ, ਸ਼ਾਸਿਤ ਵੇਦ ਨਾ ਮੰਨੇ ਕੋਈ। ਪਾਤਸ਼ਾਹ ਕਿਵੇਂ ਕਹਿ ਸਕਦੇ ਹੋ ਵੀ ਧਾਰਮਿਕ ਗ੍ਰੰਥਾਂ ਨੂੰ ਕੋਈ ਨਹੀਂ ਮੰਨਦਾ? ਇੰਨੇ ਲੋਕ ਆਉਂਦੇ ਨੇ, ਆ ਕੇ ਮੱਥਾ ਟੇਕਦੇ ਨੇ, ਪ੍ਰਕਰਮਾ ਕਰਦੇ ਨੇ, ਨੱਕ ਰਗੜਦੇ ਨੇ, ਨਮਸਕਾਰਾਂ ਕਰਦੇ ਨੇ, ਇੰਨੀਆਂ ਭੇਟਾਵਾਂ ਚੜਾਉਂਦੇ ਨੇ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਨਹੀਂ, ਅਸਲ ਵਿੱਚ ਕੀ ਆ, ਆਪੋ ਆਪੇ ਪੂਜਾ ਹੋਏ। ਇਹ ਜਿਹੜੀ ਪੂਜਾ ਹੋ ਰਹੀ ਹੈ, ਗੁਰਦੇਵ ਕਹਿੰਦੇ ਨੇ ਆਪਣੇ ਸਵਾਰਥ ਦੀ ਹੋ ਰਹੀ ਹੈ, ਆਪਣੀ ਗਰਜ ਦੀ ਪੂਜਾ ਹੋ ਰਹੀ ਹੈ। ਕੋਈ ਧਾਰਮਿਕ ਗ੍ਰੰਥਾਂ ਨੂੰ ਨਹੀਂ ਮੰਨਦਾ ਪਿਆ, ਗੁਰਦੇਵ ਕਹਿੰਦੇ ਨੇ ਆਪਣੇ ਆਪ ਦੀ ਪੂਜਾ ਹੋ ਰਹੀ ਹੈ, ਆਪਣੇ ਸਵਾਰਥਾਂ ਦੀ ਪੂਜਾ ਹੋ ਰਹੀ ਹੈ। ਤੇ ਅਗਲਾ ਬਚਨ ਉੱਥੇ ਗੁਰਦੇਵ ਨੇ ਆਖਿਆ, ਕਹਿਣ ਲੱਗੇ ਦੇਖੋ ਹੁਣ ਕਾਜੀ ਹੋਏ ਕਹਿ ਬਹਿ ਨਿਆਏ, ਫੇਰੇ ਤਸਬੀ ਕਰੇ ਖੁਦਾਏ। ਹੁਣ ਖੁਦਾ ਖੁਦਾ ਕਰਨਾ ਬਾਣੀ ਗਾਉਣਾ ਹੀ ਆ, ਔਰ ਸੱਚੀ ਬਾਣੀ ਗਾਉਣਾ ਹੀ ਆ। ਹੁਣ ਖੁਦਾ ਖੁਦਾ ਜ਼ਬਾਨ ਤੋਂ ਕਹਿਣਾ, ਜਾਂ ਵਾਹਿਗੁਰੂ ਵਾਹਿਗੁਰੂ ਜ਼ਬਾਨ ਤੋਂ ਕਹਿਣਾ, ਜਾਂ ਹਰੀ ਹਰੀ ਜ਼ਬਾਨ ਤੋਂ ਕਹਿਣਾ, ਇਹਨੂੰ ਕੋਈ ਇਹ ਤੇ ਨਹੀਂ ਕਹਿ ਸਕਦਾ ਵੀ ਇਹ ਕੱਚੀ ਬਾਣੀ ਗਾਉਂਦਾ ਪਿਆ, ਇਹ ਝੂਠੀ ਬਾਣੀ ਗਾਉਂਦਾ ਪਿਆ। ਸੱਚੀ ਬਾਣੀ ਹੈ, ਰੱਬ ਦਾ ਨਾਂ ਲੈਣਾ ਜ਼ਬਾਨ ਤੋਂ। ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬੈਠਾ ਇਨਸਾਫ ਦੀ ਕੁਰਸੀ ਦੇ ਉੱਤੇ ਹੈ, ਹੱਥ ਦੇ ਵਿੱਚ ਮਾਲਾ ਪਕੜੀ ਹੋਈ ਹੈ, ਜ਼ਬਾਨ ਤੋਂ ਖੁਦਾ ਖੁਦਾ ਕਰੀ ਜਾ ਰਹੇ ਹੈ। ਹੁਣ ਦੇਖਣ ਵਾਲੇ ਜਨ ਨੂੰ ਇਹੀ ਦਿਸੇਗਾ ਕਿ ਇਹ ਮਨੁੱਖ ਜਿਹੜਾ ਪਰਮਾਤਮਾ ਦੀ ਭਗਤੀ ਕਰਦਾ, ਪਰਮਾਤਮਾ ਦੀ ਸਿਫਤ ਸਲਾਹ ਕਰਦਾ, ਬਾਣੀ ਗਾਉਂਦਾ ਪਿਆ, ਰੱਬ ਦੇ ਗੁਣ ਗਾਉਂਦਾ ਪਿਆ, ਪਰ ਗੁਰਦੇਵ ਕਹਿੰਦੇ ਨੇ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਦੇ ਨਾਲ ਨਹੀਂ ਨਿਭਾਉਂਦਾ ਪਿਆ। ਕਾਜੀ ਹੋਏ ਕਹਿ ਬਹਿ ਨਿਆਏ, ਫੇਰੇ ਤਸਬੀ ਕਰੇ ਖੁਦਾਏ, ਵੱਡੀ ਲੈ ਕੇ ਹੱਕ ਗਵਾਏ, ਜੇ ਕੋ ਪੁੱਛੈ ਤਾਂ ਪੜ ਸੁਣਾਏ। ਜਦੋਂ ਇਨਸਾਫ ਕਰਨਾ, ਜ਼ਬਾਨ ਤੋਂ ਖੁਦਾ ਖੁਦਾ ਵੀ ਆਖੀ ਜਾ ਰਿਹਾ ਹੈ, ਮਾਲਾ ਵੀ ਫੇਰੀ ਜਾ ਰਿਹਾ ਹੈ, ਤਸਬੀ ਫੇਰੀ ਜਾ ਰਿਹਾ, ਪਰ ਗੁਰਦੇਵ ਕਹਿਣ ਲੱਗੇ ਰਿਸ਼ਵਤ ਲੈ ਕੇ ਵੱਡੀ ਲੈ ਕੇ ਦੂਸਰੇ ਦਾ ਹੱਕ ਮਾਰਦਾ ਪਿਆ ਹੈ, ਬੇਦੋਸ਼ੇ ਨੂੰ ਸਜ਼ਾ ਸੁਣਾਉਂਦਾ ਪਿਆ ਹੈ, ਜਿਸ ਨੇ ਗੁਨਾਹ ਕੀਤੇ ਨੇ ਉਸ ਨੂੰ ਰਿਹਾ ਕਰਦਾ ਪਿਆ ਹੈ। ਅਸਲੀਅਤ ਆ, ਜਿਸ ਕਾਜੀ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਨ ਦਾ ਹੁਕਮ ਦਿੱਤਾ ਹੋਵੇਗਾ, ਤਸਬੀ ਉਹਦੇ ਹੱਥ ਦੇ ਵਿੱਚ ਵੀ ਪਕੜੀ ਹੋਈ ਹੋਵੇਗੀ। ਉਹ ਵੀ ਜਿਸ ਵੇਲੇ ਕਚਹਿਰੀ ਵਿੱਚ ਆਇਆ ਹੋਵੇਗਾ, ਜ਼ਬਾਨ ਤੋਂ ਖੁਦਾ ਖੁਦਾ ਉਹ ਵੀ ਆਖਦਾ ਹੋਵੇਗਾ, ਉਹ ਵੀ ਸੱਚੀ ਬਾਣੀ ਗਾਉਂਦਾ ਹੋਵੇਗਾ, ਉਹ ਵੀ ਪਰਮਾਤਮਾ ਦੇ ਗੁਣ ਕਹਿੰਦਾ ਹੋਵੇਗਾ ਕਿ ਮੈਂ ਗਾ ਰਹੇ। ਪਰ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਸੱਚੀ ਬਾਣੀ ਨੂੰ ਗਾਉਣਾ ਨਹੀਂ ਹੈ, ਇਹ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਨਹੀਂ, ਬੋਲਾਂ ਕਰਕੇ ਮਨੁੱਖ ਗਾ ਰਿਹਾ ਹੈ, ਉਤਨੀ ਦੇਰ ਤੱਕ ਗਾਉਣਾ ਗਾਉਣਾ ਨਹੀਂ ਜਿਤਨੀ ਦੇਰ ਤੱਕ ਤੂੰ ਆਪਣੇ ਕਰਮਾਂ ਕਰਕੇ ਨਹੀਂ ਗਾਉਂਦਾ। ਜਿਸ ਕੁਰਸੀ ਦੇ ਉੱਤੇ ਬੈਠਾ ਹੈ, ਜਿਸ ਪਦਵੀ ਦੇ ਉੱਤੇ ਬੈਠਾ ਹੋਇਆ, ਜਿਤਨੀ ਦੇਰ ਤੱਕ ਤੂੰ ਉਸ ਪਦਵੀ ਦੇ ਨਾਲ ਇਨਸਾਫ ਨਹੀਂ ਕਰਦਾ ਪਿਆ, ਆਪਣੀ ਜਿਹੜੀ ਤੇਰੀ ਜ਼ਿੰਮੇਵਾਰੀ ਬਣਦੀ ਹੈ ਉਹਨੂੰ ਇਮਾਨਦਾਰੀ ਦੇ ਨਾਲ ਨਹੀਂ ਨਿਭਾਉਂਦਾ ਪਿਆ, ਉਨੀ ਦੇਰ ਤੱਕ ਗੁਰਦੇਵ ਕਹਿੰਦੇ ਨੇ ਬਾਣੀ ਨਹੀਂ ਗਾਉਂਦਾ ਪਿਆ। ਜ਼ਬਾਨ ਤੋਂ ਜੋ ਮਰਜ਼ੀ ਆਖੀ ਜਾਏ, ਚਾਹੇ ਖੁਦਾ ਆਖੀ ਜਾਏ, ਚਾਹੇ ਵਾਹਿਗੁਰੂ ਆਖੀ ਜਾਏ, ਚਾਹੇ ਹਰੀ ਆਖੀ। ਇੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸ਼ਬਦ ਵਰਤਿਆ, ਹਰ ਹਰ ਨਿਤ ਕਰਹਿ ਰਸਨਾ। ਹੁਣ ਹਰੀ ਹਰੀ ਕਰਨਾ ਤੇ ਸੱਚੀ ਬਾਣੀ ਗਾਉਣਾ ਹੀ ਆ, ਪਰਮਾਤਮਾ ਦਾ ਨਾਮ ਲੈਣਾ ਤੇ ਸੱਚੀ ਬਾਣੀ ਗਾਉਣਾ ਹੀ ਆ। ਪਰ ਗੁਰਦੇਵ ਕਹਿੰਦੇ ਨੇ ਹੈ ਕੀ ਆ ਕਿ ਕੇਵਲ ਜ਼ਬਾਨ ਦੇ ਨਾਲ ਕਰਦਾ ਪਿਆ ਹੈ, ਕੇਵਲ ਜ਼ਬਾਨ ਤੋਂ ਹਰੀ ਹਰੀ ਕਹਿੰਦਾ ਪਿਆ ਹੈ, ਹਰ ਹਰ ਨਿਤ ਕਰਹਿ ਰਸਨਾ। ਪਰ ਗੁਰਦੇਵ ਕਹਿੰਦੇ ਨੇ ਕਹਿਆ ਕਛੂ ਨਾ ਜਾਣੀ, ਜੋ ਕਹਿੰਦਾ ਪਿਆ ਹੈ ਉਹਨੂੰ ਆਪ ਹੀ ਨਹੀਂ ਜਾਣਦਾ ਪਿਆ, ਜੋ ਬੋਲਦਾ ਪਿਆ ਉਸਨੂੰ ਆਪ ਹੀ ਨਹੀਂ ਸਮਝਦਾ ਪਿਆ, ਜਵਾਨ ਤੋਂ ਕੁਝ ਹੋਰ ਬੋਲਦਾ ਪਿਆ, ਅੰਦਰੇ ਦੇ ਗਿਣਤੀਆਂ ਗੁਰਦੇਵ ਕਹਿੰਦੇ ਨੇ ਕੁਝ ਹੋਰ ਚੱਲਦੀਆਂ ਪਈਆਂ ਨੇ। ਗੁਰਦੇਵ ਕਹਿੰਦੇ ਨੇ ਚਿੱਤ ਜਿਨਕਾ ਹਿਰ ਲਿਆ ਮਾਇਆ, ਅੰਦਰ ਤੇ ਗਿਣਤੀਆਂ ਮਾਇਆ ਦੀਆਂ ਚੱਲਦੀਆਂ ਪਈਆਂ ਨੇ, ਅੰਦਰ ਤੇ ਲੇਖਾ ਜੋਖਾ ਮਾਇਆ ਦਾ ਚੱਲਦਾ ਪਿਆ ਕਿ ਕਿਸ ਤਰੀਕੇ ਦੇ ਨਾਲ ਵੱਧ ਤੋਂ ਵੱਧ ਲੋਕਾਂ ਦੇ ਕੋਲੋਂ ਮੈਂ ਮਾਇਆ ਠੱਗ ਸਕਦਾ ਹਾਂ। ਬਾਹਰ ਸਮਾਧੀਆਂ ਲਗਾ ਕੇ ਇਸੇ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਸੀ ਵੀ ਕੱਲ ਮੈਂ ਰਾਮ ਨਾਮ ਸਾਰ ਅੱਖੀ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ। ਇਹ ਜੋ ਕੁਝ ਵੀ ਕਰਦਾ ਪਿਆ ਹੈ, ਚਾਹੇ ਜੋ ਕੁਝ ਵੀ ਆਪਣੀ ਜ਼ਬਾਨ ਤੋਂ ਗਾਉਂਦਾ ਪਿਆ, ਚਾਹੇ ਸਭ ਤੋਂ ਉੱਤਮ ਬਾਣੀ ਆਖੀ ਜਾਂਦੀ ਉਹ ਗਾ ਰਿਹਾ, ਰੱਬ ਦਾ ਨਾਮ ਲੈ ਰਿਹਾ, ਹਰੀ ਹਰੀ ਕਹਿੰਦਾ ਪਿਆ। ਪਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਸ ਨੂੰ ਜੀਵਨ ਦੇ ਅੰਦਰ ਆਨੰਦ ਦੀ ਪ੍ਰਾਪਤੀ ਨਹੀਂ ਹੋਵੇਗੀ। ਕਿਉਂ? ਕਿਉਂਕਿ ਹਿਰਦਾ ਗੁਰਦੇਵ ਕਹਿੰਦੇ ਨੇ ਮਾਇਆ ਨੇ ਚੁਰਾਇਆ ਹੋਇਆ। ਸ਼ਬਦ ਗੁਰਦੇਵ ਨੇ ਵਰਤਿਆ, ਕਹਿਣ ਲੱਗੇ ਬੋਲਣ ਪਏ ਰਵਾਣੀ। ਰਵਾਣੀ ਸ਼ਬਦ ਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਵੈਸੇ ਕੀਤੇ ਜ਼ਬਾਨੀ ਜ਼ਬਾਨੀ। ਕੁਝ ਵਿਦਵਾਨਾਂ ਨੇ ਰਵਾਣੀ ਸ਼ਬਦ ਦਾ ਅਰਥ ਕੀਤਾ ਕਮਲਿਆਂ ਵਾਂਗੂ। ਵੈਸੇ ਦੋਨਾਂ ਦੇ ਜਦੋਂ ਭਾਵ ਅਰਥ ਵਿੱਚ ਜਾਵਾਂਗੇ ਤੇ ਕੋਈ ਬਹੁਤਾ ਫਰਕ ਨਹੀਂ ਲੱਗੇਗਾ। ਕਮਲਾ ਕਿਸ ਨੂੰ ਆਖਦੇ ਆ, ਪਾਗਲ ਕਿਸ ਨੂੰ ਆਖਦੇ, ਜਿਹਦੇ ਜੋ ਮੂੰਹ ਆਵੇ ਬੋਲੀ ਜਾਏ, ਜਿਸ ਨੂੰ ਬੋਲਣ ਲੱਗਿਆਂ ਪਤਾ ਨਾ ਹੋਵੇ ਮੈਂ ਆਪਣੀ ਜ਼ਬਾਨ ਤੋਂ ਕੀ ਬੋਲਦਾ ਪਿਆ, ਉਹਨੂੰ ਕਹਿ ਦਿੰਦੇ ਨੇ ਵੀ ਇਹ ਕਮਲਾ ਹੈ, ਇਹਦਾ ਆਪਣੇ ਬੋਲਾਂ ਦੇ ਉੱਤੇ ਵੱਸ ਨਹੀਂ ਹੈ, ਇਹਦਾ ਆਪਣੇ ਬੋਲਾਂ ਦੇ ਉੱਤੇ ਕੰਟਰੋਲ ਨਹੀਂ, ਇਹਨੂੰ ਪਤਾ ਨਹੀਂ ਕਿੱਥੇ ਕੀ ਬੋਲਣਾ, ਜੋ ਇਹਦੇ ਮੂੰਹ ਆਉਂਦਾ ਬੋਲੀ ਜਾਂਦਾ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਦੇ ਹਿਰਦਿਆਂ ਨੂੰ ਮਾਇਆ ਨੇ ਚੁਰਾਇਆ ਹੋਇਆ ਕਮਲਿਆਂ ਵਾਂਗੂ ਬੋਲਦੇ ਨੇ। ਬੋਲਦੇ ਕੀ ਨੇ? ਬੋਲਦੇ ਹਰੀ ਹਰੀ ਨੇ, ਬੋਲਦੇ ਸੱਚੀ ਬਾਣੀ ਨੇ, ਬੋਲਦੇ ਪਰਮਾਤਮਾ ਦੀ ਸਿਫਤ ਸਲਾਹ ਵਾਲੀ ਬਾਣੀ ਨੇ। ਪਰ ਜੋ ਕੁਝ ਜ਼ਬਾਨ ਤੋਂ ਬੋਲਦੇ ਨੇ ਉਹਦੇ ਨਾਲ ਆਪਣੇ ਜੀਵਨ ਦੀ ਸਾਂਝ ਨਹੀਂ ਬਣੀ ਹੋਈ। ਜੋ ਕੁਝ ਜ਼ਬਾਨ ਤੋਂ ਕਹਿੰਦੇ ਪਏ ਨੇ ਉਹਦੇ ਨਾਲ ਆਪਣੇ ਆਪ ਦੀ ਤਸੱਲੀ ਨਹੀਂ ਹੋਈ ਹੋਈ, ਉਹਦੇ ਨਾਲ ਆਪਣਾ ਹਿਰਦਾ ਨਹੀਂ ਭਿੱਜਿਆ ਹੋਇਆ। ਨਾ ਮਨ ਕਰਕੇ ਹੈ, ਨਾ ਕਰਮਾਂ ਕਰਕੇ ਹੈ, ਜ਼ਬਾਨ ਕਰਕੇ ਜ਼ਰੂਰ ਬੋਲੀ ਜਾ ਰਹੇ ਨੇ। ਗੁਰਦੇਵ ਕਹਿੰਦੇ ਨੇ ਕਮਲਿਆਂ ਵਾਂਗੂ ਬੋਲੀ ਜਾ ਰਹੇ ਨੇ। ਜੋ ਬੋਲਦੇ ਨੇ ਨਾ ਇਹਨਾਂ ਨੂੰ ਉਸ ਗੱਲ ਦੀ ਸਮਝ ਹੈ, ਨਾ ਇਹਨਾਂ ਦੇ ਜੀਵਨ ਦੇ ਵਿੱਚੋਂ ਕੋਈ ਇਹੋ ਜਿਹਾ ਕਾਰਨਾਮਾ ਦਿਸਦਾ ਪਿਆ ਹੈ ਜਿੱਥੋਂ ਪਤਾ ਚੱਲ ਸਕੇ ਕਿ ਵਾਕਿਆ ਇਹਨਾਂ ਨੇ ਜੀਵਨ ਦੇ ਅੰਦਰ ਪਰਮਾਤਮਾ ਦੇ ਗੁਣ ਗਾਏ ਨੇ, ਪਰਮਾਤਮਾ ਦੀ ਸਿਫਤ ਸਲਾਹ ਕੀਤੀ ਹੈ, ਰੱਬੀ ਬਾਣੀ ਨੂੰ ਇਹਨਾਂ ਨੇ ਆਪਣੇ ਜੀਵਨ ਦੇ ਅੰਦਰ ਕਦੇ ਗਾਇਆ ਹੈ, ਜ਼ਾਹਰ ਨਹੀਂ ਹੁੰਦਾ ਪਿਆ। ਹੁਣ ਦੇਖੋ ਸਾਡੇ ਵਾਸਤੇ ਅਸੀਂ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਜਿਹੜੀ ਹੈ ਇਹ ਸੱਚੀ ਬਾਣੀ ਹੈ, ਸਤਿਗੁਰੂ ਦੀ ਬਾਣੀ ਹੈ। ਤੇ ਬੇਨਤੀ ਕਰਾਂ ਅਸੀਂ ਵੀ ਕੇਵਲ ਇੰਨਾ ਨਹੀਂ ਕਹਿ ਸਕਦੇ ਕਿ ਜਿਹੜਾ ਕੋਈ ਇਸ ਬਾਣੀ ਨੂੰ ਗਾ ਰਹੇ ਉਹ ਸੱਚੀ ਬਾਣੀ ਗਾ ਰਹੇ ਹੈ। ਗਾਉਣ ਵਾਲੇ ਦੇ ਉੱਤੇ ਡਿਪੈਂਡ ਕਰਦਾ, ਬਾਣੀ ਤੇ ਉਹੀ ਹੈ। ਹੋ ਸਕਦਾ ਇੱਕ ਮਨੁੱਖ ਦਾ ਗਾਉਣਾ ਸੱਚੀ ਬਾਣੀ ਗਾਉਣਾ ਹੋਵੇ, ਦੂਸਰੇ ਦਾ ਗਾਉਣਾ ਕੱਚੀ ਬਾਣੀ ਗਾਉਣਾ ਹੋਵੇ, ਪੜ੍ਹਦਾ ਭਾਵੇਂ ਜਪਜੀ ਸਾਹਿਬ ਦਾ ਪਾਠ ਹੀ ਹੋਵੇ, ਪੜ੍ਹਦਾ ਭਾਵੇਂ ਸੁਖਮਨੀ ਸਾਹਿਬ ਦਾ ਪਾਠ ਹੀ ਹੋਵੇ। ਇੱਕ ਮਨੁੱਖ ਹੋ ਸਕਦਾ ਕਿ ਉਹ ਵਾਕਿਆ ਸੱਚੀ ਬਾਣੀ ਗਾ ਰਿਹਾ, ਇੱਕ ਮਨੁੱਖ ਹੋ ਸਕਦਾ ਕੱਚੀ ਬਾਣੀ ਗਾ ਰਿਹਾ। ਕਿਉਂ? ਕਿਉਂਕਿ ਚਿੱਤ ਜਿਨਕਾ ਹਿਰ ਲਿਆ ਮਾਇਆ, ਅੰਦਰ ਤੇ ਉਹਦੇ ਕੁਝ ਹੋਰ ਚੱਲਦਾ। ਤੁਸੀਂ ਕੁਝ ਸਾਲ ਹੋ ਗਏ, ਉਹ ਸਾਰਿਆਂ ਨੇ ਦੇਖਿਆ ਹੋਏਗਾ, ਉਹ ਰਾਗੀ ਜਿਹੜਾ ਤਕਰੀਬਨ 40-50-60 ਸਾਲ ਦਰਬਾਰ ਸਾਹਿਬ ਕੀਰਤਨ ਕਰਦਾ ਰਿਹਾ ਔਰ ਜਿਸ ਨੂੰ ਪੂਰਾ ਰਾਗਾਂ ਦਾ ਗਿਆਨ ਹੈ, ਆਸੂਤੋਸ਼ ਦੇ ਸਾਹਮਣੇ ਉਸ ਸਾਧ ਦੇ ਸਾਹਮਣੇ ਬੈਠਾ ਹੋਇਆ, ਉਹਦੇ ਪੈਰਾਂ ਵਿੱਚ ਬੈਠਾ ਹੋਇਆ ਔਰ ਬਾਣੀ ਉਹ ਗਾਉਂਦਾ ਜਿਹੜੀ ਸੱਚੀ ਬਾਣੀ ਹੈ, ਜਿਹਨੂੰ ਅਸੀਂ ਕਹਿੰਦੇ ਤੁਰਕੀ ਬਾਣੀ ਹੈ, ਜਿਹਨੂੰ ਕਹਿੰਦੇ ਗੁਰਬਾਣੀ ਹੈ। ਪਰ ਉਹ ਸਾਰੇ ਸ਼ਬਦ ਜਿਤਨੇ ਵੀ ਗਾਉਂਦਾ, ਜਿੰਨਿਆਂ ਵੀ ਸ਼ਬਦਾਂ ਦੇ ਵਿੱਚ ਗੁਰੂ ਦੀ ਰੱਬ ਦੀ ਵਡਿਆਈ ਕੀਤੀ ਹੋਈ ਹੈ, ਉਹ ਸਾਰੇ ਸ਼ਬਦ ਗਾ ਰਿਹਾ ਉਸ ਸਾਧ ਦੀ ਵਡਿਆਈ ਕਰਨ ਵਾਸਤੇ, ਉਹਦੇ ਪੈਰਾਂ ਵਿੱਚ ਬੈਠ। ਹੁਣ ਗਾਉਂਦਾ ਤੇ ਸੱਚੀ ਬਾਣੀ ਹੈ, ਅੱਖਰ ਤੇ ਸੱਚੀ ਬਾਣੀ ਦੇ ਦੁਹਰਾਈ ਜਾ ਰਹੇ ਹੈ। ਹੁਣ ਕਹਿੰਦਾ ਤੇ ਹੋਵੇਗਾ ਵੀ ਤੂੰ ਮੇਰਾ ਪਿਤਾ, ਤੂੰ ਹੈ ਮਾਰੇ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਪਰ ਕਹਿੰਦਾ ਕਿਸ ਨੂੰ ਪਿਆ ਹੈ ਜਿਹੜਾ ਉਹ ਸਾਹਮਣੇ ਬੈਠਾ ਹੋਇਆ ਹੈ? ਹੁਣ ਬਾਹਰਲੀ ਨਜ਼ਰੇ ਤੱਕਾਂਗੇ ਦੇਖਣ ਨੂੰ ਇਹੀ ਜਾਪੇਗਾ ਕਿ ਮਨੁੱਖ ਜਿਹੜਾ ਇਹ ਸੱਚੀ ਬਾਣੀ ਗਾਉਂਦਾ ਪਿਆ, ਪਰ ਉਸ ਦਾ ਗਾਉਣਾ ਸੱਚੀ ਬਾਣੀ ਨੂੰ ਗਾਉਣਾ ਨਹੀਂ ਹੈ। ਕਿਸੇ ਵੀ ਮਰ ਚੁੱਕੇ ਮਨੁੱਖ ਦੇ ਭੋਗ ਦੇ ਉੱਤੇ ਜਦੋਂ ਅਸੀਂ ਕੇਵਲ ਪਰਿਵਾਰ ਨੂੰ ਖੁਸ਼ ਕਰਨ ਵਾਸਤੇ ਗੁਰਬਾਣੀ ਦੇ ਇਹੋ ਜਿਹੇ ਸ਼ਬਦ ਗਾਉਂਦੇ ਹਾਂ ਜਿਹਨਾਂ ਸ਼ਬਦਾਂ ਤੋਂ ਇਹ ਭੁਲੇਖਾ ਪੈਂਦਾ ਹੋਵੇ ਵੀ ਜਿਹੜਾ ਬੰਦਾ ਮਰੇ ਇਹ ਤੇ ਵਾਕਈ ਸੱਚਖੰਡ ਗਿਆ, ਇਹ ਜਾਣਦਿਆਂ ਹੋਇਆਂ ਵੀ ਕਿ ਬੰਦਾ ਦੁਰਾਚਾਰੀ ਸੀ, ਇਹ ਬੰਦਾ ਕੁਕਰਮੀ ਸੀ, ਇਹ ਬੰਦਾ ਗੁਨਾਹਗਾਰ ਸੀ, ਪਰ ਫਿਰ ਵੀ ਉਸਦੇ ਚਲਾਣੇ ਤੋਂ ਬਾਅਦ ਕੇਵਲ ਪਰਿਵਾਰ ਨੂੰ ਖੁਸ਼ ਕਰ ਕਿਉਂ ਖੁਸ਼ ਕਰਦੇ ਹਾਂ? ਪਰਿਵਾਰ ਵਾਲੇ ਖੁਸ਼ ਹੋਣਗੇ ਤੇ ਮੈਨੂੰ ਕੁਝ ਜ਼ਿਆਦਾ ਮਿਲੇਗਾ। ਉੱਥੇ ਤੇ ਚਿੱਤ ਜਿਨਕਾ ਹਿਰ ਲਿਆ ਮਾਇਆ ਵਾਲੀ ਹਾਲਤ ਵਿਆਪੀ ਹੋਈ ਹੈ। ਹੁਣ ਦੇਖਣ ਸੁਣਨ ਨੂੰ ਜਾਪੇਗਾ ਕਿ ਮਨੁੱਖ ਜਿਹੜਾ ਇਹ ਸੱਚੀ ਬਾਣੀ ਗਾਉਂਦਾ ਪਿਆ, ਪਰ ਸੱਚੀ ਬਾਣੀ ਗਾਉਣਾ ਨਹੀਂ ਹੈ। ਇਸ ਤਰੀਕੇ ਦੇ ਨਾਲ ਅਗਰ ਬਾਣੀ ਕੋਈ ਵੀ ਗਾ ਲਵਾਂਗੇ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਬੋਲੇ ਕਹਿੰਦੇ ਨੇ, ਮਨੁੱਖ ਨੂੰ ਜੀਵਨ ਦੇ ਅੰਦਰ ਆਨੰਦ ਦੀ ਪ੍ਰਾਪਤੀ ਨਹੀਂ ਹੋਵੇਗੀ। ਰੋਜ਼ ਅਸੀਂ ਏਕਾਂ ਲਾ ਲਾ ਕੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਬੋਲ ਯਾਦ ਕਰ ਲੈਂਦੇ ਹਾਂ, ਪੜ੍ਹ ਲੈਂਦੇ ਹਾਂ, ਸੁਣ ਲੈਂਦੇ ਹਾਂ ਵੀ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਫੈਸਲਾ ਕੀ ਆ? ਨਹੀਂ, ਹਰ ਹਰ ਭੀਜੈ ਰਾਮ ਰਾਜੇ। ਐ ਤਿੰਨੇ ਗੱਲਾਂ ਕਹਿ ਦਿੱਤੀਆਂ ਗੁਰਦੇਵ ਨੇ। ਰਾਗ ਵਿਦਿਆ ਵੀ ਪੂਰੀ ਆਉਂਦੀ ਹੋਵੇ, ਸਾਜ ਵੀ ਐਂ ਪੂਰੇ ਵਜਾਉਣੇ ਆਉਂਦੇ ਹੋਣ ਤੇ ਅਰਥ ਵੀ ਪੂਰੇ ਕਰਨੇ ਆਉਂਦੇ ਹੋਣ। ਰਾਗੀ ਜਿਸਨੂੰ ਰਾਗ ਵਿਦਿਆ ਆਉਂਦੀ ਹੈ, ਨਾਦੀ ਜਿਸਨੂੰ ਨਾਦ ਸਾਜ ਵਜਾਉਣੇ ਆਉਂਦੇ ਨੇ, ਬੇਦੀ ਜਿਹਨੂੰ ਉਹਨਾਂ ਧਾਰਮਿਕ ਗ੍ਰੰਥਾਂ ਦੇ ਵਿਖਿਆਨ ਕਰਨੇ ਵੀ ਆਉਂਦੇ ਨੇ। ਕੋਈ ਰਾਗਾਂ ਦੁਆਰਾ ਗਾਉਂਦਾ ਹੈ, ਨਾਦ ਦੁਆਰਾ ਸਾਜਾਂ ਦੁਆਰਾ ਗਾਉਂਦਾ ਹੈ, ਉਹਨਾਂ ਦੇ ਅਰਥ ਕਰ ਕਰਕੇ ਗਾਉਂਦਾ ਹੈ। ਪਰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਜਿਹਨਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ। ਸੁਣਨ ਵਾਲੇ ਕਹਿੰਦੇ ਨੇ ਬੜਾ ਸੋਹਣਾ ਗਾਉਂਦਾ ਹੈ, ਇਹਦੀ ਆਵਾਜ਼ ਬੜੀ ਸੋਹਣੀ ਹੈ, ਇਹਨੂੰ ਪ੍ਰਮਾਣ ਬਹੁਤ ਜ਼ਿਆਦੇ ਯਾਦ ਨੇ, ਬਹੁਤ ਸੋਹਣਾ ਗਾਉਂਦਾ ਹੈ। ਸੁਣਨ ਵਾਲੇ ਲੋਕ ਗਾਉਣਾ ਕਹਿੰਦੇ ਨੇ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਉਹਨੂੰ ਰੋਣਾ ਕਹਿੰਦੇ ਨੇ। ਜੇ ਤੇਰੇ ਅੰਦਰ ਕਪਟ ਵਿਕਾਰ ਹੈ, ਜੇ ਤੇਰੇ ਅੰਦਰ ਝਾਕਾ ਕੁਝ ਹੋਰ ਹੀ ਟਿਕੀ ਹੋਈ ਹੈ, ਜੇ ਤੇਰੇ ਹਿਰਦੇ ਅੰਦਰ ਛਲ ਹੈ, ਕਪਟ ਹੈ, ਵਿਕਾਰ ਹੈ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਗਾਉਣਾ ਨਹੀਂ, ਇਹ ਤੇ ਰੋਣਾ ਹੈ। ਤੇਰੇ ਰੋਣੇ ਨੂੰ ਰੱਬ ਕੀ ਕਰੇ? ਕਿਉਂਕਿ ਹਰ ਕਰਤਾ ਸਭ ਕੁਛ ਜਾਣਦਾ, ਸਿਰ ਰੋਗ ਹੱਥ ਦੀਜੈ, ਸਿਰ ਰੋਗ ਹੱਥ ਦੀਜੈ। ਜਿਹੜੇ ਤੇਰੇ ਰੋਗ ਨੇ, ਜਿਹੜੀਆਂ ਤੇਰੀਆਂ ਅੰਦਰ ਦੀਆਂ ਕਮਜ਼ੋਰੀਆਂ ਨੇ, ਜਿਹੜੀਆਂ ਤੇਰੀਆਂ ਅੰਦਰ ਦੀਆਂ ਬਿਮਾਰੀਆਂ ਨੇ, ਬੇਸ਼ੱਕ ਉਹਨਾਂ ਬਿਮਾਰੀਆਂ ਦੇ ਉੱਤੇ ਕਿੰਨਾ ਹੱਥ ਦੇ ਕੇ ਰੱਖ ਲਾ, ਕਿੰਨੇ ਪਰਦੇ ਪਾ ਕੇ ਰੱਖ ਲਾ, ਲੋਕਾਂ ਨੂੰ ਧੋਖਾ ਦੇ ਲਵੇਂਗਾ। ਪਰ ਗੁਰਦੇਵ ਕਹਿੰਦੇ ਨੇ, ਹਰ ਕਰਤਾ ਸਭ ਕੁਛ ਜਾਣਦਾ, ਸਿਰ ਰੋਗ ਹੱਥ ਦੀਜੈ। ਉਹ ਜਿਹੜੇ ਰੱਬੀ ਨਿਯਮ ਨੇ, ਉਹ ਨਿਯਮਤ ਤੇ ਤੇਰੇ ਨਾਲ ਤੇ ਉਹੋ ਜਿਹਾ ਵਿਵਹਾਰ ਹੀ ਕਰਨਗੇ, ਤੇਰਾ ਜੀਵਨ ਤੇ ਦਿਨੋ ਦਿਨ ਗਰਕੇਗਾ ਹੀ। ਜੇ ਤੇਰੇ ਹਿਰਦੇ ਅੰਦਰ ਛਲ ਹੈ, ਕਪਟ ਹੈ, ਵਿਕਾਰ ਹੈ, ਬੇਸ਼ੱਕ ਤੂੰ ਰਾਗ ਗਾਏ, ਬੇਸ਼ੱਕ ਤੂੰ ਸਾਜ ਵਜਾਏ, ਬੇਸ਼ੱਕ ਤੂੰ ਸੋਹਣੇ ਸੋਹਣੇ ਉਹਨਾਂ ਦੇ ਵਖਿਆਨ ਕਰੇ, ਪਰ ਜੇ ਅੰਦਰ ਕਪਟ ਵਿਕਾਰ ਹੈ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜੀਵਨ ਗਰਕੇਗਾ। ਜਦੋਂ ਇਹਦੇ ਤੋਂ ਅਗਲਾ ਬੰਦ ਪੜ੍ਹਦੇ ਹਾਂ, ਉਹਦੇ ਵਿੱਚ ਦੂਸਰਾ ਪੱਖ ਵੀ ਗੁਰਦੇਵ ਨੇ ਬਿਆਨ ਕੀਤਾ ਹੈ। ਜਿਨਾਂਤਰ ਹਰ ਹਰ ਪ੍ਰੀਤ ਹੈ, ਤੇਜਨ ਸੁਗੜ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਪਾਣੇ। ਜਿਨ੍ਹਾਂ ਦੇ ਅੰਦਰ ਹਰੀ ਦਾ ਪਿਆਰ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਰੱਬੀ ਗੁਣਾਂ ਦੀ ਪ੍ਰੀਤੀ ਆ, ਗੁਰਦੇਵ ਕਹਿੰਦੇ ਨੇ ਉਹ ਬੰਦੇ ਸਿਆਣੇ ਨੇ, ਉਹ ਬੰਦੇ ਚੰਗੇ ਨੇ। ਹੋ ਸਕਦਾ ਉਹਨਾਂ ਦੇ ਬੋਲ ਜਿਹੜੇ ਨੇ ਜ਼ਿਆਦਾ ਸਵਰੇ ਹੋਏ ਨਾ ਹੋਣ, ਹੋ ਸਕਦਾ ਕੋਈ ਭੁੱਲ ਚੁੱਕ ਦੇ ਬੋਲ ਉਹਨਾਂ ਦੇ ਮੂੰਹ ਦੇ ਵਿੱਚੋਂ ਨਿਕਲਦੇ ਹੋਣ, ਉਹਨਾਂ ਦੀ ਬੋਲੀ ਜਿਹੜੀ ਹੈ, ਉਹਨਾਂ ਦੇ ਕੋਲ ਸ਼ਬਦਾਵਲੀ ਜਿਹੜੀ ਹੈ, ਇੰਨੀ ਜ਼ਿਆਦਾ ਸੋਹਣੀ ਨਾ ਹੋਵੇ। ਪਰ ਗੁਰਦੇਵ ਕਹਿੰਦੇ ਨੇ, ਰੱਬ ਕਹਿੰਦੇ ਮੈਨੂੰ ਚੰਗੇ ਲੱਗਦੇ ਨੇ, ਮੈਨੂੰ ਪਸੰਦ ਆਉਂਦੇ ਨੇ, ਜਿਹੜੇ ਜੀਵਨ ਕਰਕੇ ਮਨੁੱਖ ਵਧੀਆ ਨੇ, ਜਿਹਨਾਂ ਦੇ ਸੰਬੰਧ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਸੀ ਕਿ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਸੰਸਾਰ ਦੇ ਵਿੱਚ ਉਹ ਚੰਗੇ ਨੇ। ਜਿਨ ਪਟ ਅੰਦਰ, ਜਿਨ੍ਹਾਂ ਦੇ ਅੰਦਰ ਕੋਮਲਤਾ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੀਤ ਹੈ ਰੱਬੀ ਗੁਣਾਂ ਨੂੰ ਜੀਵਨ ਦੇ ਅੰਦਰ ਕਮਾਉਣ ਦੀ, ਬਾਹਰੋਂ ਭਾਵੇਂ ਗੁਰਦੇਵ ਕਹਿੰਦੇ ਨੇ ਰੁੱਖੇ ਵੀ ਜਾਪਦੇ ਹੋਣ, ਬਾਹਰੋਂ ਭੁੱਲ ਚੁੱਕ ਵੀ। ਵੈਸੇ ਅੱਜ ਮੈਂ ਜਦੋਂ ਇਸ ਸ਼ਬਦ ਨੂੰ ਕਮਰੇ ਦੇ ਅੰਦਰ ਬੈਠਾ ਦੇਖ ਰਿਹਾ ਸੀ, ਮੈਂ ਦੇਖ ਰਿਹਾ ਸੀ ਇਤਿਹਾਸ ਦੀਆਂ ਦੋ ਘਟਨਾਵਾਂ ਨੂੰ ਕਿ ਜਿਸ ਤਰੀਕੇ ਦੇ ਨਾਲ ਸਾਡਾ ਜੀ ਕਰਦਾ ਸੀ ਉਸੇ ਤਰੀਕੇ ਦੇ ਨਾਲ ਇਤਿਹਾਸ ਦੀਆਂ ਘਟਨਾਵਾਂ ਜਿਹੜੀਆਂ ਲਿਖੀ ਜਾਂਦੇ ਆ, ਸੁਣਾਈ ਜਾਂਦੇ ਆ, ਪ੍ਰਚਾਰੀ ਜਾਂਦੇ ਆ। ਇੱਕ ਘਟਨਾ ਤੇ ਗੁਰੂ ਹਰਿ ਰਾਏ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਸੰਬੰਧ ਵਿੱਚ ਅਸੀਂ ਇਸ ਅਕਸਰ ਸੁਣਾ ਦਿੰਦੇ ਹਾਂ ਸਟੇਜਾਂ ਤੋਂ ਵੀ ਇੱਕ ਬਜ਼ੁਰਗ ਮਾਤਾ ਨੇ ਗੁਰੂ ਹਰਿ ਰਾਏ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕੀਤਾ ਸੀ, ਸਤਿਗੁਰਾਂ ਵਾਸਤੇ ਭੋਜਨ ਤਿਆਰ ਕਰਕੇ ਬੈਠੀ ਸੀ ਜਾਂ ਬਸਤਰ ਤਿਆਰ ਕਰਕੇ ਬੈਠੀ ਸੀ ਤੇ ਅਸੀਂ ਇਹ ਸਾਖੀ ਸੁਣਾਉਂਦੇ ਹਾਂ ਵੀ ਗੁਰੂ ਹਰਿ ਰਾਏ ਪਾਤਸ਼ਾਹ ਆਪ ਚੱਲ ਕੇ ਉਹਦੇ ਪਾਸ ਗਏ, ਉਹਦੇ ਕੋਲੋਂ ਪ੍ਰਸ਼ਾਦਾ ਛਕਿਆ, ਗੁਰੂ ਹਰਿ ਰਾਏ ਪਾਤਸ਼ਾਹ ਮਹਾਰਾਜ ਜੀ ਨੇ ਉਹਦੇ ਦਿੱਤੇ ਹੋਏ ਬਸਤਰ ਸਤਿਗੁਰਾਂ ਨੇ ਪਹਿਨੇ ਤੇ ਉੱਥੇ ਅਸੀਂ ਇਹ ਸੁਣਾਉਂਦੇ ਹਾਂ ਵੀ ਮਾਤਾ ਬੜੀ ਪ੍ਰਸੰਨ ਹੋਈ, ਪ੍ਰੇਮ ਦੇ ਵਿੱਚ ਖੀਵੀ ਹੋਈ ਹੋਈ ਜ਼ਬਾਨ ਤੋਂ ਇਹ ਆਖੀ ਜਾ ਰਹੀ ਸੀ ਵੀ ਸਤਿਗੁਰੂ ਜੀਓ ਤੁਸੀਂ ਪਤਤ ਤੇ ਅਸੀਂ ਪਤਤ ਪਾਵਨ, ਵੀ ਤੁਸੀਂ ਪਾਪੀ ਹੋ ਤੇ ਅਸੀਂ ਜਿਹੜੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹਾਂ। ਤੇ ਸਾਖੀਕਾਰ ਆਖਦੇ ਨੇ ਵੀ ਕਿਸੇ ਸਿੱਖ ਨੇ ਕੋਲੋਂ ਮਾਤਾ ਨੂੰ ਬਾਹੂ ਫੜ ਕੇ ਹਲਾਉਣਾ ਦਿੱਤਾ, ਮਾਤਾ ਕੀ ਬੋਲਦੀ ਪਈ ਹੈ, ਕਹਿਣਾ ਤੇ ਇਹ ਸੀਗਾ ਵੀ ਅਸੀਂ ਪਾਪੀਆਂ ਤੇ ਤੁਸੀਂ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹੋ, ਪਰ ਤੂੰ ਉਲਟ ਗੱਲ ਆਖੀ ਜਾ ਰਹੀ ਹੈ ਵੀ ਸਤਿਗੁਰੂ ਤੁਸੀਂ ਪਾਪੀ ਹੋ ਤੇ ਅਸੀਂ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ। ਕਹਿਣ ਲੱਗੇ ਮਾਤਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਪਰ ਕਹਿੰਦੇ ਨੇ ਸਤਿਗੁਰੂ ਕਹਿਣ ਲੱਗੇ ਸਿੱਖਾ ਨਹੀਂ ਸੀ ਰੋਕਣਾ, ਇਹਨੂੰ ਬੜਾ ਸਵਾਦ ਆ ਰਿਹਾ ਸੀ, ਬੜਾ ਆਨੰਦ ਆ ਰਿਹਾ ਸੀ। ਕਿਉਂ? ਸਤਿਗੁਰੂ ਕਹਿਣ ਲੱਗੇ ਕਿਉਂਕਿ ਮਾਤਾ ਅੰਦਰੋਂ ਤੇ ਇਹੀ ਕਹਿ ਰਹੀ ਸੀ ਨਾ, ਇਹਦੇ ਕੋਲ ਸ਼ਬਦ ਬਹੁਤੇ ਨਹੀਂ ਸਨ, ਅੰਦਰੋਂ ਤੇ ਇਹੀ ਕਹਿ ਰਹੀ ਸੀ ਕਿ ਅਸੀਂ ਪਾਪੀਆਂ ਤੁਸੀਂ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹੋ, ਪਰ ਉਹ ਸ਼ਬਦ ਇਹਨੂੰ ਬਾਹਲੇ ਆਉਂਦੇ ਨਹੀਂ ਸਨ। ਇਸ ਵਾਸਤੇ ਆਖੀ ਜਾਣ ਲੱਗ ਪਈ ਕਿ ਤੁਸੀਂ ਪਤਤ ਤੇ ਅਸੀਂ ਪਤਤ ਪਾਵਨ। ਉੱਥੇ ਅਸੀਂ ਅਕਸਰ ਇਹ ਪ੍ਰਮਾਣ ਦਿੰਦੇ ਹਾਂ ਜੋ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਵੀ ਜਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀਖਰੇ ਅਰਪਾਣੇ, ਵੀ ਜਿਨ੍ਹਾਂ ਦੇ ਅੰਦਰ ਪਿਆਰ ਹੈ ਜੇ ਉਹ ਬਾਹਰੋਂ ਕੋਈ ਵੱਧ ਘੱਟ ਸ਼ਬਦ ਬੋਲ ਵੀ ਦਿੰਦੇ ਨੇ ਫਿਰ ਵੀ ਅੰਦਰੋਂ ਵਧੀਆ ਨੇ, ਗੁਰੂ ਨੂੰ ਚੰਗੇ ਲੱਗਦੇ ਨੇ। ਠੀਕ ਆ, ਹੁਣ ਜੇ ਇਸ ਸਾਖੀ ਦੇ ਨਾਲ ਅਸੀਂ ਸਹਿਮਤ ਹੋ ਜਾਈਏ ਕਿ ਗੁਰਬਾਣੀ ਇਸ ਗੱਲ ਦੇ ਉੱਤੇ ਮੋਹਰ ਵੀ ਲਗਾਉਂਦੀ ਹੈ ਵੀ ਜੇ ਮਨੁੱਖ ਦੇ ਅੰਦਰ ਰੱਬੀ ਗੁਣਾਂ ਦੀ ਪ੍ਰੀਤ ਹੈ, ਮਨੁੱਖ ਦਾ ਜੀਵਨ ਬੜਾ ਵਧੀਆ ਹੈ, ਮਨੁੱਖ ਦੀ ਜ਼ਬਾਨ ਤੋਂ ਕਿਧਰੇ ਕੋਈ ਸ਼ਬਦ ਵੱਧ ਘਾਟੀ ਦਾ ਨਿਕਲ ਵੀ ਜਾਏ ਕੋਈ ਬਹੁਤਾ ਫਰਕ ਨਹੀਂ ਪੈਂਦਾ, ਪਰ ਜਦੋਂ ਇਸ ਦੇ ਮੁਕਾਬਲੇ ਦੇ ਉੱਤੇ ਅਸੀਂ ਦੂਸਰੀ ਸਾਖੀ ਵੱਲ ਧਿਆਨ ਦਿੰਦੇ ਹਾਂ, ਭਾਈ ਸੰਤੋਖ ਸਿੰਘ ਜੀ ਦੀ ਲਿਖੀ ਹੋਈ ਅਕਸਰ ਸਟੇਜਾਂ ਤੋਂ ਸੁਣਾਈ ਜਾਂਦੀ ਹੈ, ਔਰ ਮੈਂ ਸਮਝਦਾ ਇਸ ਵਾਸਤੇ ਉਹ ਸਾਖੀ ਸੁਣਾਈ ਜਾਂਦੀ ਹੈ ਤਾਂ ਜੋ ਆਮ ਜਿਹੜਾ ਮਨੁੱਖ ਹੈ, ਆਮ ਜਿਹੜਾ ਗੁਰੂ ਦੇ ਨਾਲ ਪਿਆਰ ਕਰਨ ਵਾਲਾ ਸਿੱਖ ਹੈ, ਉਹ ਬਾਣੀ ਕਿਧਰੇ ਆਪ ਨਾ ਪੜ ਲਏ। ਦੂਸਰੇ ਪਾਸੇ ਅਸੀਂ ਇਹ ਸਾਖੀ ਸੁਣਾ ਦਿੰਦੇ ਹਾਂ ਵੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਸਿੱਖ ਨੂੰ ਸੋਟੀਆਂ ਮਾਰਨ ਦੀ ਸਜ਼ਾ ਕੇਵਲ ਇਸ ਵਾਸਤੇ ਦੇ ਦਿੱਤੀ ਕਿਉਂਕਿ ਸਿੱਖ ਦੇ ਕੋਲ ਇੱਕ ਮਾਤਰਾ ਜਿਹੜੀ ਸੀ ਘੱਟ ਲੱਗੀ ਸੀ, ਕਿ ਉਹ ਸਿੱਖ ਜਿਹੜਾ ਸੀ ਜਾਣ ਬੁੱਝ ਕੇ ਬਾਣੀ ਨੂੰ ਗਲਤ ਪੜ੍ਹਦਾ ਪਿਆ ਸੀ। ਇਹ ਤੇ ਕਹਿ ਸਕ ਮੈਂ ਇਹ ਨਹੀਂ ਕਹਿ ਰਿਹਾ ਵੀ ਬਾਣੀ ਗਲਤ ਪੜ੍ਹਨੀ ਚਾਹੀਦੀ ਜਾਂ ਮਾਤਰਾ ਦਾ ਧਿਆਨ ਨਹੀਂ ਰੱਖਣਾ ਚਾਹੀਦਾ, ਪਰ ਉੱਥੇ ਅਸੀਂ ਗੁਰੂ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕਰਦੇ ਹਾਂ ਵੀ ਗੁਰੂ ਨੇ ਉਸ ਸਿੱਖ ਨੂੰ ਤਾੜਨਾ ਕੀਤੀ, ਉਸ ਸਿੱਖ ਨੂੰ ਸੋਟੀਆਂ ਮਰਵਾਈਆਂ। ਕਿਉਂ? ਕਿਉਂਕਿ ਇਸ ਸਿੱਖ ਨੇ ਕਹਿ ਦੀ ਜਗ੍ਹਾ ਤੇ ਕੇ ਪੜ੍ਹ ਦਿੱਤਾ ਸੀ, ਇਹਦੇ ਕੋਲੋਂ ਇੱਕ ਮਾਤਰਾ ਜਿਹੜੀ ਸੀ ਉਹ ਘੱਟ ਲੱਗੀ ਸੀ, ਤੇ ਸਾਖੀ ਸੁਣਾ ਕੇ ਆਮ ਲੋਕਾਂ ਨੂੰ ਡਰਾਇਆ ਇਸ ਤਰੀਕੇ ਦੇ ਨਾਲ ਜਾਂਦਾ ਵੀ ਤੁਸੀਂ ਬਾਣੀ ਪੜੋਗੇ ਤੁਹਾਡੇ ਕੋਲੋਂ ਗਲਤੀ ਹੋਏਗੀ, ਤੁਹਾਨੂੰ ਗੁਰੂ ਦੇ ਦਰ ਤੋਂ ਸਜਾਵਾਂ ਮਿਲਣਗੀਆਂ। ਇਹ ਤੇ ਹੋ ਸਕਦਾ ਕਿ ਸਤਿਗੁਰਾਂ ਨੇ ਪਿਆਰ ਦੇ ਨਾਲ ਸਮਝਾਇਆ ਹੋਵੇ, ਸਤਿਗੁਰਾਂ ਨੇ ਪਿਆਰ ਦੇ ਨਾਲ ਉਸ ਨੂੰ ਉਸ ਪਾਵਨ ਪੰਕਤੀ ਦੇ ਅਰਥ ਜਿਹੜੇ ਨੇ ਸਮਝਾਏ ਹੋਣ। ਪਰ ਇਸ ਤਰੀਕੇ ਦੇ ਨਾਲ ਇਹਨਾਂ ਸਾਖੀਆਂ ਨੂੰ ਪੇਸ਼ ਕਰਨਾ ਵੀ ਜੇ ਕਿਧਰੇ ਕੋਈ ਇੱਕ ਅੱਧੀ ਮਾਤਰਾ ਗਲਤ ਲੱਗ ਗਈ ਤੇ ਗੁਰੂ ਵੱਲੋਂ ਬਹੁਤ ਵੱਡੀ ਨਾਰਾਜ਼ਗੀ ਹੋ ਜਾਏਗੀ, ਗੁਰੂ ਬਹੁਤ ਜ਼ਿਆਦੀ ਸਜ਼ਾ ਦੇ। ਆਹ ਬੰਦਾ ਕਹਿੰਦਾ ਫਿਰ ਤੇ ਮੈਂ ਬਾਣੀ ਪੜ੍ਹਾਂ, ਫਿਰ ਤੇ ਮੈਂ ਪੈਸੇ ਦੇ ਕੇ ਬਾਣੀ ਪੜ੍ਹਾ ਲਵਾਂਗਾ। ਕਿਉਂ? ਕਿਉਂਕਿ ਉਹ ਬਾਣੀ ਸਹੀ ਪੜ੍ਹਦੇ ਨੇ, ਮੈਂ ਬਾਣੀ ਪੜਾਂਗਾ, ਮੇਰੇ ਕੋਲ ਗਲਤ ਪੜੀ ਗਈ, ਗਲਤ ਪੜੀ ਜਾਏਗੀ ਤੇ ਗੁਰੂ ਜਿਹੜਾ ਹੈ ਮੈਨੂੰ ਸਰਾਪ ਦੇਵੇਗਾ, ਗੁਰੂ ਮੇਰੇ ਨਾਲੋਂ ਨਾਰਾਜ਼ ਹੋ ਜਾਏਗਾ, ਮੇਰਾ ਕਾਰਜ ਜਿਹੜਾ ਹੈ ਉਹ ਸਿਰੇ ਨਹੀਂ ਚੜੇਗਾ। ਇਸ ਵਾਸਤੇ ਤਾਂ ਜੋ ਆਮ ਮਨੁੱਖ ਜਿਹੜਾ ਹੈ ਕਿਧਰੇ ਉਹਦਾ ਗੁਰਬਾਣੀ ਦੇ ਨਾਲ ਸੰਬੰਧ ਨਾ ਜੁੜ ਜਾਏ, ਹਰੇਕ ਸਿੱਖ ਨੂੰ ਆਪ ਹੌਸਲਾ ਕਰਨਾ ਪਏਗਾ, ਆਪ ਉੱਦਮ। ਇਹ ਗੁਰੂ ਸਾਰਿਆਂ ਦਾ ਓਨਾ ਹੀ ਆ, ਜਿੰਨਾ ਗੁਰਦੁਆਰੇ ਦੇ ਅੰਦਰ ਰਹਿਣ ਵਾਲਿਆਂ ਦਾ ਹੈ, ਇੰਨਾ ਹੀ ਘਰਾਂ ਦੇ ਵਿੱਚ ਰਹਿਣ ਵਾਲਿਆਂ ਦਾ ਵੀ ਹੈ। ਜਦੋਂ ਅਸੀਂ ਕਹਿੰਦੇ ਹਾਂ ਗੁਰਬਾਣੀ ਸਰਬ ਸਾਂਝੀ ਹੈ, ਜੇ ਗੁਰਬਾਣੀ ਦੇ ਉਪਦੇਸ਼ ਸਾਰੇ ਸੰਸਾਰ ਵਾਸਤੇ ਸਾਂਝੇ ਨੇ, ਤੇ ਫਿਰ ਸਾਰੇ ਸੰਸਾਰ ਨੂੰ ਕਿਉਂ ਨਹੀਂ ਹੱਕ ਕਿ ਸੰਸਾਰ ਦੇ ਉਹ ਲੋਕ ਉਸ ਬਾਣੀ ਨੂੰ ਆਪ ਨਾ ਪੜ੍ਹਨ। ਅਸੀਂ ਕਹਿੰਦੇ ਹਾਂ ਗੁਰਬਾਣੀ ਸਰਬ ਸਾਂਝੀ ਹੈ, ਕੇਵਲ ਇਸ ਵਾਸਤੇ ਕਹਿੰਦੇ ਹਾਂ ਵੀ ਦੁਨੀਆਂ ਦੇ ਸਾਰੇ ਸੰਸਾਰ ਦੇ ਲੋਕ ਆਣ ਕੇ ਗੁਰਬਾਣੀ ਨੂੰ ਮੱਥਾ ਟੇਕਣ, ਗੁਰਬਾਣੀ ਦੇ ਅੱਗੇ ਭੇਟਾਵਾਂ ਰੱਖਣ, ਕੇਵਲ ਇਸ ਵਾਸਤੇ। ਜੇ ਗੁਰਬਾਣੀ ਸਰਬ ਸਾਂਝੀ ਹੈ ਤੇ ਫਿਰ ਸੰਸਾਰ ਦੇ ਹਰੇਕ ਮਨੁੱਖ ਨੂੰ ਹੱਕ ਹੈ ਗੁਰੂ ਦੀ ਪਾਵਨ ਪਵਿੱਤਰ ਬਾਣੀ ਦੇ ਨਾਲ ਆਪ ਸਾਂਝ ਬਣਾਵੇ, ਆਪ ਪਤਾ ਕਰੇ ਗੁਰੂ ਦੀ ਪਾਵਨ ਬਾਣੀ ਦੇ ਅੰਦਰ ਕੀ ਲਿਖਿਆ ਹੈ। ਤੇ ਕੇਵਲ ਸਾਂਝ ਬਣਾਉਣ ਤੱਕ ਸੀਮਤ ਨਹੀਂ ਰਹਿਣਾ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜੋ ਬਚਨਾਂ ਦੁਆਰਾ ਗਾਇਆ, ਜੋ ਮਨ ਕਰਕੇ ਗਾਇਆ, ਭਾਵ ਜੋ ਗੁਰੂ ਦੀ ਪਾਵਨ ਬਾਣੀ ਦੇ ਵਿੱਚੋਂ ਸਾਨੂੰ ਸਮਝ ਪਈ ਆ, ਉਹਨੂੰ ਹੁਣ ਆਪਣੇ ਕਰਮਾਂ ਦੇ ਵਿੱਚ ਲੈ ਕੇ ਆ, ਉਹਨੂੰ ਆਪਣੇ ਜੀਵਨ ਦੇ ਅੰਦਰ ਜੀ ਕੇ ਦੇਖ। ਜਿਸ ਦਿਨ ਗੁਰੂ ਦੇ ਬੋਲਾਂ ਨੂੰ ਆਪਣੇ ਜੀਵਨ ਦੇ ਅੰਦਰ ਜੀ ਕੇ ਦੇਖੇਗਾ, ਉਸ ਦਿਨ ਤੈਨੂੰ ਜੀਵਨ ਦੇ ਅੰਦਰ ਆਨੰਦ ਦੀ ਪ੍ਰਾਪਤੀ ਹੋਏਗੀ। ਪਰ ਜੇ ਨਾ ਗਾ ਪਾਇਆ, ਜੇ ਜੀਵਨ ਦੇ ਅੰਦਰ ਕੱਚੀ ਬਾਣੀ ਗਾਉਂਦਾ, ਕੱਚੀ ਬਾਣੀ ਜਿਹੜੀ ਗੁਰੂ ਦੇ ਆਸ਼ੇ ਦੇ ਉਲਟ ਹੈ, ਬੇਸ਼ੱਕ ਉਹ ਕਵਿਤਾ ਰੂਪ ਦੇ ਵਿੱਚ ਹੋਵੇ, ਬੇਸ਼ੱਕ ਉਹ ਵਾਰਤਕ ਰੂਪ ਦੇ ਵਿੱਚ ਹੋਵੇ, ਜਦੋਂ ਦੇਖੋ ਜਦੋਂ ਸੱਚੀ ਬਾਣੀ ਦੀ ਆਪਾਂ ਗੱਲ ਕਰਦੇ ਹਾਂ, ਅਸੀਂ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਜਿਹੜੀ ਹੈ ਇਹ ਸੱਚੀ ਬਾਣੀ ਹੈ। ਪਰ ਜਦੋਂ ਬਾਬਾ ਕਬੀਰ ਜੀ ਇਹ ਗੱਲ ਕਹਿੰਦੇ ਹੋਵਣਗੇ ਇਸ ਬਾਣੀ ਦੀ, ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹ ਗੱਲ ਕਹਿੰਦੇ ਹੋਵਣਗੇ ਇਸ ਬਾਣੀ ਦੀ, ਬਲਕਿ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਵੀ ਇਹ ਗੱਲ ਕਹਿੰਦੇ ਹੋਵਣਗੇ, ਉਸ ਵੇਲੇ ਅਜੇ ਤੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਸਰੂਪ ਸਾਡੇ ਸਾਹਮਣੇ ਨਹੀਂ ਸੀ। ਬਾਬੇ ਕਬੀਰ ਦੇ ਵੇਲੇ ਤੇ ਬਿਲਕੁਲ ਹੀ ਨਹੀਂ ਸੀ ਨਾ। ਹੁਣ ਜਦੋਂ ਬਾਬਾ ਕਬੀਰ ਬਾਣੀ ਦੀ ਗੱਲ ਕਰਦਿਆਂ ਹੋਇਆਂ ਇਹ ਕਹਿੰਦੇ ਨੇ, ਸ਼ਬਦ ਦੀ ਗੱਲ ਕਰਦਿਆਂ ਹੋਇਆਂ ਇਹ ਕਹਿੰਦੇ ਨੇ ਵੀ ਦੁਨੀਆਂ ਦੇ ਲੋਕ ਜਿਹੜੇ ਨੇ ਇਹਨੂੰ ਸਧਾਰਨ ਗੀਤ ਜਾਣਦੇ ਨੇ। ਉਹ ਕਿਹੜੀ ਬਾਣੀ ਦੀ ਗੱਲ ਕਰਦੇ ਪਏ ਨੇ? ਪਵਨ ਬੱਚੇ ਨਾਲ ਥੋੜਾ ਸੰਖੇਪ ਦੇ ਵਿੱਚ ਆਪ ਜੀ ਦੇ ਨਾਲ ਸਾਂਝਾ ਕਰਦਿਆਂ, ਕਈ ਵਾਰੀ ਸ਼ਬਦ ਆਪਨੇ ਪੜ੍ਹਿਆ ਸੁਣਿਆ ਹੋਏਗਾ ਕਿ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ, ਜਿੱਤ ਘੱਟ ਨਾਮ ਨਾ ਉਪਜੈ ਫੂਟ ਮਰੈ ਜਨ ਸੋਏ, ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ। ਕਹਿਣ ਲੱਗੇ ਜਦੋਂ ਇੱਕ ਜੋਤ ਰੱਬੀ ਜੋਤ ਦੇ ਨਾਲ ਮਿਲ ਗਈ, ਜਦੋਂ ਇਹ ਮਨੁੱਖ ਦਾ ਅੰਦਰਲਾ ਪਰਮਾਤਮਾ ਦੇ ਹੁਕਮ ਦੇ ਨਾਲ ਇੱਕ ਮਿਕ ਹੋ ਗਿਆ, ਰੱਬੀ ਰਜਾ ਦੇ ਨਾਲ ਇੱਕ ਮਿਕ ਹੋ ਗਿਆ, ਇਹਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਕਹਿਣ ਲੱਗੇ ਕੋਈ ਅੰਤਰ ਨਹੀਂ ਹੈ ਹੁਣ। ਪਰ ਜਿੱਤ ਘੱਟ ਨਾਮ ਨਾ ਉਪਜਾ, ਇਕੱਲਾ ਇਕੱਲਾ ਬਚਨ ਧਿਆਨ ਮੰਗਦਾ ਤੇ ਸਾਰੇ ਸ਼ਬਦ ਨੂੰ ਜਦੋਂ ਮਿਲਾ ਕੇ ਪੜਾਂਗੇ ਹਰੇਕ ਘੁੰਡੀ ਜਿਹੜੀ ਉਹਦੇ ਵਿੱਚੋਂ ਹੱਲ ਹੋ ਜਾਏਗੀ। ਕਹਿੰਦੇ ਨੇ ਜਿਸ ਮਨੁੱਖ ਦੇ ਹਿਰਦੇ ਵਿੱਚ ਨਾਮ ਨਹੀਂ ਉਪਜਦਾ, ਫੂਟ ਮਰੇ ਜਨ ਸੋਏ, ਉਹ ਮਨੁੱਖ ਹੰਕਾਰ ਦੇ ਵਿੱਚ ਆਫਰ ਕੇ ਫੁੱਟ ਕੇ ਮਰ ਜਾਂਦਾ ਹੈ, ਉਸ ਮਨੁੱਖ ਦੀ ਆਤਮਾ ਮਰ ਜਾਂਦੀ ਹੈ, ਜ਼ਮੀਰ ਮਰ ਜਾਂਦੀ ਹੈ, ਉਹ ਮਨੁੱਖ ਮੁਰਦਾ ਹੋ ਜਾਂਦਾ ਜਿਸ ਮਨੁੱਖ ਦੇ ਹਿਰਦੇ ਵਿੱਚ ਨਾਮ ਨਹੀਂ ਉਪਜਦਾ। ਹੁਣ ਨਾਮ ਹਿਰਦੇ ਵਿੱਚ ਉਪਜੇ ਉਹਦਾ ਕੀ ਭਾਵ ਆ? ਉਹ ਕਿਸ ਨੂੰ ਬਾਬਾ ਕਬੀਰ ਜੀ ਨਾਮ ਉਪਜਣਾ ਕਹਿੰਦੇ ਨੇ? ਅਗਲਾ ਬੰਦ ਜਦੋਂ ਉਹਦਾ ਵਿਚਾਰਦੇ ਆ, ਕਹਿਣ ਲੱਗੇ ਸਾਧ ਮਿਲੈ ਸਿੱਧ ਪਾਈਐ ਕਿ ਇਹ ਜੋਗ ਕੇ ਭੋਗ ਦੋਹੋਂ ਮਿਲ ਕਾਰਜ ਉਪਜੈ ਰਾਮ ਨਾਮ ਸੰਜੋਗ। ਜਿਹੜਾ ਨਾਮ ਉਪਜਣਾ ਇਹ ਕਾਰਜ ਸਿਰੇ ਕਦੋਂ ਚੜ੍ਹਦਾ ਹੈ? ਬਾਬਾ ਕਬੀਰ ਕਹਿੰਦੇ ਨੇ ਜਦੋਂ ਦੋ ਜਾਣੇ ਮਿਲਦੇ ਨੇ, ਜਦੋਂ ਗੁਰੂ ਦੀ ਬਾਣੀ ਮਿਲਦੀ ਹੈ ਤੇ ਸਿੱਖ ਦੀ ਸੁਰਤ ਮਿਲਦੀ ਹੈ। ਹੁਣ ਬਾਬਾ ਕਬੀਰ ਜੀ ਉਸ ਵੇਲੇ ਕਿਹੜੇ ਗੁਰੂ ਦੀ ਬਾਣੀ ਦੀ ਗੱਲ ਕਰਦੇ ਪਏ ਨੇ? ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤੇ ਉਸ ਵੇਲੇ ਹੈ ਨਹੀਂ ਸਾਡੇ ਕੋਲ, ਭਗਤਾਂ ਦੀ ਬਾਣੀ ਤੇ ਉਦੋਂ ਅਜੇ ਤੱਕ ਇਕੱਤਰ ਨਹੀਂ ਹੋਈ, ਕੋਈ ਇਹੋ ਜਿਹਾ ਸੰਗ੍ਰਹਿ ਜਿਹੜਾ ਹੈ ਉਸ ਵੇਲੇ ਸਾਡੇ ਸਾਹਮਣੇ ਹੈ ਨਹੀਂ। ਜਿਸ ਦੇ ਸੰਬੰਧ ਵਿੱਚ ਬਾਬਾ ਕਬੀਰ ਇਹ ਗੱਲ ਕਹਿੰਦੇ ਹੋਣ ਕਿ ਜਦੋਂ ਦੋ ਜਾਣੇ ਮਿਲਦੇ ਨੇ, ਜਦੋਂ ਸ਼ਬਦ ਮਿਲਦਾ ਹੈ, ਜਦੋਂ ਸੁਰਤ ਮਿਲਦੀ ਹੈ, ਜਦੋਂ ਗਿਆਨ ਮਿਲਦਾ ਹੈ, ਰੱਬੀ ਨਿਯਮਾਂ ਦਾ ਗਿਆਨ ਮਨੁੱਖ ਦੀ ਸੁਰਤ ਦੇ ਨਾਲ ਇੱਕਮਿਕ ਹੁੰਦਾ, ਜਦੋਂ ਮਨੁੱਖ ਦੀ ਸੁਰਤ ਨੂੰ ਪਰਮਾਤਮਾ ਦੇ ਹੁਕਮ ਦੀ ਸਮਝ ਪੈਂਦੀ ਹੈ, ਭਗਤ ਕਬੀਰ ਜੀ ਉਸ ਨੂੰ ਕਹਿੰਦੇ ਨੇ ਇਸ ਮਨੁੱਖ ਦੇ ਹਿਰਦੇ ਵਿੱਚ ਨਾਮ ਪੈਦਾ ਹੋ ਗਿਆ, ਇਸ ਮਨੁੱਖ ਦੇ ਜੀਵਨ ਦੇ ਅੰਦਰ ਗਿਆਨ ਪੈਦਾ ਹੋ ਗਿਆ, ਇਸਨੇ ਰੱਬੀ ਹੁਕਮ ਨੂੰ ਆਪਣੇ ਜੀਵਨ ਦੇ ਅੰਦਰ ਗ੍ਰਹਿਣ ਕਰ ਲਿਆ ਹੈ। ਉਹ ਬਾਣੀ ਕਿਸੇ ਵੀ ਰੂਪ ਦੇ ਵਿੱਚ ਹੋਵੇ, ਫਿਰ ਬੇਨਤੀ ਦੁਹਰਾਉਂਦੇ ਹਾਂ, ਚਾਹੇ ਉਹ ਕਵਿਤਾ ਦੇ ਰੂਪ ਦੇ ਵਿੱਚ ਹੋਵੇ, ਚਾਹੇ ਉਹ ਵਾਰਤਕ ਦੇ ਰੂਪ ਦੇ ਵਿੱਚ ਹੋਵੇ, ਸ਼ਰਤ ਆ ਕਿ ਸੱਚੀ ਬਾਣੀ ਹੋਵੇ, ਸੱਚੀ ਬਾਣੀ ਗੁਰੂ ਦੇ ਆਸ਼ੇ ਦੇ ਅਨੁਕੂਲ ਹੋਵੇ, ਪਰਮਾਤਮਾ ਦੀ ਸਿਫਤ ਸਲਾਹ ਵਾਲੀ ਹੋਵੇ, ਰੱਬੀ ਗੁਣਾਂ ਨੂੰ ਸਾਨੂੰ ਸਮਝਾਉਣ ਵਾਲੀ ਬਾਣੀ ਹੋਵੇ। ਤੇ ਜੇ ਗੁਰੂ ਦੇ ਆਸ਼ੇ ਦੇ ਅਨੁਕੂਲ ਨਾ ਹੋਵੇ, ਬੇਸ਼ੱਕ ਉਹ ਕਿੰਨੀ ਸੋਹਣੀ ਕਵਿਤਾ ਲਿਖੀ ਹੋਈ ਹੋਵੇ, ਅਸੀਂ ਜਦੋਂ ਆਪਣੇ ਇਤਿਹਾਸ ਦੇ ਉੱਤੇ ਝਾਤ ਮਾਰਦੇ, ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ, ਅਸੀਂ ਇਹ ਗੱਲ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਤਿਆਰ ਕੀਤੀ ਜਾ ਰਹੀ ਸੀ, ਜਿਹੜੇ ਚਾਰ ਭਗਤ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਆਪਣੀ ਬਾਣੀ ਦਰਜ ਕਰਵਾਉਣ ਵਾਸਤੇ ਆਏ ਸਨ, ਉਹ ਬਾਣੀ ਕਵਿਤਾ ਰੂਪ ਦੇ ਵਿੱਚ ਹੀ ਸੀ ਉਹਨਾਂ ਦੀ, ਉਹ ਕਾਵਿ ਰੂਪ ਦੇ ਵਿੱਚ ਹੀ ਸੀ ਉਹਨਾਂ ਦੀ। ਪਰ ਗੁਰਦੇਵ ਨੇ ਉਸ ਬਾਣੀ ਨੂੰ ਪ੍ਰਵਾਨ ਨਹੀਂ ਕੀਤਾ। ਕਿਉਂ ਬਾਣੀ ਨੂੰ ਪ੍ਰਵਾਨ ਨਹੀਂ ਕੀਤਾ? ਕਿਉਂਕਿ ਗੁਰੂ ਆਸ਼ੇ ਦੇ ਉਲਟ ਜਾਂਦੀ ਪਈ ਸੀ ਉਹ ਬਾਣੀ। ਜਿਹੜੀ ਬਾਣੀ ਗੁਰੂ ਆਸ਼ੇ ਦੇ ਨਾਲ ਮੇਲ ਨਹੀਂ ਖਾਂਦੀ, ਹੁਣ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਦਰਜ ਕਰ ਸਕਦੇ ਨੇ, ਬਾਬਾ ਨਾਮਦੇਵ ਜੀ ਦੀ ਬਾਣੀ ਨੂੰ ਦਰਜ ਕਰ ਸਕਦੇ ਨੇ, ਬਾਬਾ ਕਬੀਰ ਜੀ ਦੀ ਬਾਣੀ। ਕੇਵਲ ਇਸ ਵਾਸਤੇ ਤੇ ਬਾਣੀ ਨੇ ਇਹਨਾਂ ਦਰਜ ਕੀਤੀ ਕਿ ਅਸੀਂ ਇਹ ਆਖ ਸਕੀਏ ਵੀ ਅਸੀਂ ਸਾਰੇ ਵਰਨਾਂ ਦੇ ਲੋਕ ਜਿਹੜੇ ਨੇ ਉਹ ਇੱਕ ਜਗ੍ਹਾ ਤੇ ਇਕੱਠੇ ਕੀਤੇ ਨੇ। ਗੁਰਬਾਣੀ ਦੇ ਅੰਦਰ ਭਗਤਾਂ ਦੀ ਬਾਣੀ ਨੂੰ ਦਰਜ ਸਤਿਗੁਰਾਂ ਨੇ ਇਸ ਵਾਸਤੇ ਨਹੀਂ ਕੀਤਾ ਕਿ ਉਹ ਚਾਹੁੰਦੇ ਸਨ ਕਿ ਮੈਂ ਕਿਸੇ ਚਮਾਰ ਦੀ ਬਾਣੀ ਵੀ ਇਕੱਤਰ ਕਰਾਂ, ਮੈਂ ਕਿਸੇ ਜੁਲਾਹੇ ਦੀ ਬਾਣੀ ਵੀ ਇਕੱਤਰ ਕਰਾਂ, ਕਿਸੇ ਛਿੰਬੇ ਦੀ ਬਾਣੀ ਵੀ ਇਕੱਤਰ ਕਰਾਂ, ਕਿਸੇ ਜੱਟ ਦੀ ਬਾਣੀ ਵੀ ਇਕੱਤਰ ਕਰਾਂ, ਇਸ ਵਾਸਤੇ ਨਹੀਂ ਸੀ। ਇਹ ਕਸਵੱਟੀ ਨਹੀਂ ਸੀ ਸਤਿਗੁਰਾਂ ਦੀ, ਕਸਵੱਟੀ ਤੇ ਇਹ ਸੀ ਕਿ ਆਸ਼ਾ ਇੱਕ ਹੋਵੇ, ਸਿਧਾਂਤ ਇੱਕ ਹੋਵੇ। ਤੇ ਜੇ ਉਹ ਆਸ਼ਾ ਗੁਰੂ ਦੇ ਆਸ਼ੇ ਦੇ ਉਲਟ ਜਾਂਦਾ ਹੈ, ਭਾਵੇਂ ਕੋਈ ਬ੍ਰਾਹਮਣ ਆਇਆ, ਭਾਵੇਂ ਕੋਈ ਖੱਤਰੀ ਆਇਆ, ਗੁਰਦੇਵ ਨੇ ਇਨਕਾਰ ਕਰ ਦਿੱਤਾ, ਕਰਨੇ ਵਰਗਾ ਆਇਆ ਸਤਿਗੁਰਾਂ ਨੇ ਕਹਿ ਦਿੱਤਾ ਨਹੀਂ, ਭਾਵੇਂ ਉਹਨੇ ਧਮਕੀਆਂ ਵੀ ਦਿੱਤੀਆਂ, ਪੀਲੋ ਵਰਗਾ ਆਇਆ ਸਤਿਗੁਰਾਂ ਨੇ ਕਹਿ ਦਿੱਤਾ ਨਹੀਂ, ਜਿਹੜੀ ਤੂੰ ਬਾਣੀ ਸੁਣਾਉਂਦਾ ਪਿਆ ਉਹ ਗੁਰੂ ਨਾਨਕ ਦੇ ਆਸ਼ੇ ਦੇ ਨਾਲ ਮੇਲ ਨਹੀਂ ਖਾਂਦੀ ਪਈ। ਛੱਜੂ ਆਇਆ ਉਹਨੂੰ ਕਹਿ ਦਿੱਤਾ ਤੇਰੀ ਰਚਨਾ ਗੁਰੂ ਦੀ ਰਚਨਾ ਦੇ ਨਾਲ, ਗੁਰੂ ਦੇ ਆਸ਼ੇ ਦੇ ਨਾਲ ਮੇਲ ਨਹੀਂ ਖਾਂਦੀ ਪਈ। ਬਦਕਿਸਮਤੀ ਹੈ ਵੈਸੇ ਸਾਡੀ ਕੌਮ ਦੀ। ਛੱਜੂ ਨੇ ਤੇ ਆਣ ਕੇ ਗੁਰੂ ਸਾਹਿਬ ਜੀ ਨੂੰ ਇਹ ਆਖਿਆ ਸੀਗਾ ਵੀ ਕਾਗਦ ਸੰਧੀ ਪੁੱਤਰੀ ਤਉ ਨਾ ਤ੍ਰਿਆ ਨਿਹਾਰ, ਉਹਨੇ ਉਹ ਰਚਨਾ ਜਿਹੜੀ ਹੈ ਉਹ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਰੱਖੀ, ਜਿਸ ਰਚਨਾ ਦੇ ਵਿੱਚ ਔਰਤ ਜਾਤ ਦੀ ਨਿਖੇਧੀ ਕੀਤੀ ਗਈ ਸੀ ਕਿ ਬੰਦਾ ਜੇਕਰ ਗੁਨਾਹ ਕਰਦਾ ਤੇ ਉਹਨਾਂ ਗੁਨਾਹਾਂ ਦੀ ਜ਼ਿੰਮੇਵਾਰ ਜਿਹੜੀ ਹੈ ਔਰਤ ਹੈ, ਇਸਤਰੀ ਹੈ। ਮਨੁੱਖ ਨੂੰ ਬਰੀ ਕੀਤਾ ਗਿਆ, ਮਨੁੱਖ ਜਿਤਨੇ ਗੁਨਾਹ ਕਰਦਾ, ਜਿਤਨੇ ਪਾਪ ਕਰਦਾ, ਉਹ ਕਹਿੰਦਾ ਇਹਦਾ ਦੋਸ਼ ਜਿਹੜਾ ਹੈ ਇਸਤਰੀ ਦੇ ਸਿਰ ਦੇ ਉੱਤੇ ਆਉਂਦਾ ਹੈ। ਗੁਰਦੇਵ ਨੇ ਕਹਿ ਦਿੱਤਾ ਇਹ ਗੁਰੂ ਨਾਨਕ ਦੀ ਸਿੱਖਿਆ ਦੇ ਨਾਲ ਮੇਲ ਨਹੀਂ ਖਾਂਦੀ ਪਈ। ਪਰ ਬਦਕਿਸਮਤੀ ਉਹਨਾਂ ਗ੍ਰੰਥਾਂ ਨੂੰ ਅਸੀਂ ਅੱਜ ਆਪਣੇ ਸਿਰ ਦੇ ਉੱਤੇ ਬਿਠਾ ਕੇ ਬਹਿ ਗਏ, ਜਿਨ੍ਹਾਂ ਦੇ ਵਿੱਚ 600-600 ਪੰਨਾ ਜਿਹੜਾ ਨੇ ਔਰਤ ਦੀ ਨਿਖੇਧੀ ਦੇ ਨਾਲ ਹੀ ਭਰਿਆ ਹੋਇਆ। ਉਹਨਾਂ ਦੇ ਸੰਬੰਧ ਵਿੱਚ ਆਖੀ ਜਾ ਰਹੇ ਹਾਂ ਇਹ ਗੁਰੂ ਦੀ ਬਾਣੀ ਹੈ, ਗੁਰੂ ਦੀ ਰਚਨਾ, ਇਹ ਸੱਚੀ ਬਾਣੀ ਆ। ਉਹਨਾਂ ਰਚਨਾਵਾਂ ਦੇ ਅਸੀਂ ਕੀਰਤਨ ਵੀ ਕਰਦੇ ਹਾਂ, ਉਹਨਾਂ ਨੂੰ ਸੱਚੀ ਬਾਣੀ ਕਹਿ ਕੇ ਗੁਰੂ ਦੀ ਰਚਨਾ ਕਹਿ ਕੇ ਪ੍ਰਚਾਰਦੇ ਵੀ ਹਾਂ। ਜਦਕਿ ਇੱਕ ਵੀ ਸ਼ਬਦ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਛੱਜੂ ਦਾ ਇਸ ਵਾਸਤੇ ਦਰਜ ਨਹੀਂ ਕੀਤਾ, ਕਿਉਂ? ਗੁਰੂ ਦੇ ਆਸ਼ੇ ਦੇ ਨਾਲ ਮੇਲ ਨਹੀਂ ਖਾਂਦਾ ਪਿਆ। ਹੋਰ ਦੂਰ ਕੀ ਜਾਈਏ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਮਾਂ ਉਚਲਿਆ, ਜਿਨ੍ਹਾਂ ਦੀ ਪਾਵਨ ਬਾਣੀ ਆਪਾਂ ਵਿਚਾਰਦੇ ਪਏ। ਮੈਂ ਬੈਠਾ ਸੋਚ ਰਹੇ ਸੀ, ਅਸੀਂ ਕਹਿੰਦੇ ਹਾਂ 60-62 ਸਾਲ ਦੀ ਉਮਰ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਿਹੜੇ ਨੇ ਉਹ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਦੇ ਵਿੱਚ ਆਏ, 12 ਸਾਲ ਘਾਲਣਾ ਘਾਲੀ। ਬੇਸ਼ੱਕ ਸਾਡੇ ਇਤਿਹਾਸਕਾਰਾਂ ਨੇ ਉਹਨੂੰ ਕੇਵਲ ਸੇਵਾ ਦੇ ਨਾਲ ਹੀ ਜੋੜ ਕੇ ਪੇਸ਼ ਕੀਤਾ, ਗੁਰੂ ਅੰਗਦ ਦੇਵ ਜੀ ਦੇ ਪਾਸ ਰਹਿ ਕੇ ਉਹਨਾਂ ਨੇ ਕੀ ਗੁਰਮਤਿ ਸਿੱਖੀ, ਕੀ ਸਿੱਖੀ ਦੇ ਸਿਧਾਂਤ ਸਮਝੇ, ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਆਪਣੇ ਜੀਵਨ ਦੇ ਅੰਦਰ ਕਿੰਨੇ ਸੋਹਣੇ ਤਰੀਕੇ ਦੇ ਨਾਲ ਢਾਲਿਆ ਹੋਏਗਾ ਕਿ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਆਪਣੇ ਘਰ ਦੀ ਜ਼ਿੰਮੇਵਾਰੀ ਬਾਬੇ ਅਮਰਦਾਸ ਨੂੰ ਦੇ ਰਹੇ ਨੇ। ਕਿੰਨਾ ਰੋਸ਼ਨ ਦਿਮਾਗ ਹੋਵੇਗਾ ਬਾਬੇ ਅਮਰਦਾਸ ਦਾ, 72 ਸਾਲ ਦੀ ਉਮਰ ਦੇ ਵਿੱਚ ਗੁਰੂ ਘਰ ਦੀ ਜ਼ਿੰਮੇਵਾਰੀ ਨੂੰ ਸੰਭਾਲਦੇ ਨੇ। ਉਹਨਾਂ ਦੀ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਆਪਾਂ ਪੜ੍ਹਦੇ ਹਾਂ, ਮੈਂ ਸੋਚਦਾ ਇਹ ਬਾਣੀ ਕਾਵ ਰੂਪ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਰਚੀ ਆ ਕਿ ਕਵਿਤਾ ਰਚਣ ਦੀ ਸੋਝੀ ਗੁਰੂ ਅਮਰਦਾਸ ਜੀ ਨੂੰ ਕੇਵਲ 72 ਸਾਲ ਦੀ ਉਮਰ ਦੇ ਵਿੱਚ ਜਾ ਕੇ ਆਈ ਹੋਵੇਗੀ। ਕਵਿਤਾ ਰਚਣਾ ਇੱਕ ਹੁਨਰ ਹੈ ਕਿ 72 ਸਾਲ ਦੀ ਉਮਰ ਦੇ ਵਿੱਚ ਜਾ ਕੇ ਹੀ ਬਾਬਾ ਅਮਰਦਾਸ ਜੀ ਨੇ ਜਿਹੜੀ ਕਵਿਤਾ ਹੈ ਉਹ ਉਚਾਰਨੀ ਸ਼ੁਰੂ ਕੀਤੀ ਹੋਵੇਗੀ, ਬਾਣੀ ਰਚਨੀ ਸ਼ੁਰੂ ਕੀਤੀ ਹੋਵੇਗੀ। ਕੀ ਸੰਭਾਵਨਾ ਨੇ ਕਿ ਕਵਿਤਾ ਰਚਣ ਦਾ ਹੁਨਰ ਜਿਹੜਾ ਗੁਰੂ ਅਮਰਦਾਸ ਜੀ ਦੇ ਅੰਦਰ ਬਚਪਨ ਤੋਂ ਹੋਵੇ, ਬਚਪਨ ਦੇ ਵਿੱਚ ਵੀ ਉਹ ਕਵਿਤਾਵਾਂ ਉਚਾਰਦੇ ਹੋਣ, ਹੋ ਸਕਦਾ ਹੈ ਉਹਨਾਂ ਨੇ ਕੁਝ ਕਵਿਤਾਵਾਂ ਬਚਪਨ ਦੇ ਵਿੱਚ ਵੀ, ਕੁਝ ਭਜਨ ਜਿਹੜੇ ਨੇ ਬਚਪਨ ਦੇ ਵਿੱਚ ਵੀ ਉਚਾਰਨ ਕੀਤੇ ਹੋਏ ਹੋਣ, ਪਰ ਉਹ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਨਹੀਂ ਹੋਏ। ਮੈਨੂੰ ਜਾਪਦਾ ਕਾਰਨ ਇਹੀ ਹੈ ਕਿਉਂਕਿ ਉਸ ਵੇਲੇ ਉਹਨਾਂ ਦਾ ਆਪਣਾ ਜ਼ਿੰਦਗੀ ਜਿਉਣ ਦਾ ਜਿਹੜਾ ਢੰਗ ਸੀ ਉਹ ਵੀ ਅਜੇ ਗੁਰੂ ਦੇ ਆਸ਼ੇ ਦੇ ਅਨੁਕੂਲ ਨਹੀਂ ਸੀ, ਉਹ ਕਰਮਕਾਂਡਾਂ ਦੇ ਪ੍ਰਭਾਵ ਦੇ ਹੇਠ ਹੀ ਸੀ। ਸੁਭਾਵਨਾ ਹੈ ਕਿ ਹਰ ਸਾਲ ਗੰਗਾ ਦੀ ਯਾਤਰਾ ਕਰਨ ਵਾਸਤੇ ਜਾਂਦੇ ਹੋਣ ਤੇ ਗੰਗਾ ਦੀ ਵਡਿਆਈ ਦੇ ਵਿੱਚ ਉਹਨਾਂ ਨੇ ਕਈ ਕਵਿਤਾਵਾਂ ਉਚਾਰੀਆਂ ਹੋਵਣ, ਜਿਹੜੇ ਜਿਹੜੇ ਕਰਮਕਾਂਡ ਆਪਣੇ ਜੀਵਨ ਦੇ ਅੰਦਰ ਕਰਦੇ ਰਹੇ ਹੋਵਣ ਉਹਨਾਂ ਕਰਮਕਾਂਡਾਂ ਦੀ ਵਡਿਆਈ ਦੇ ਵਿੱਚ ਕਈ ਕਵਿਤਾਵਾਂ, ਕਈ ਸ਼ਬਦ, ਕਈ ਭਜਨ ਉਹਨਾਂ ਨੇ ਉਚਾਰੇ ਹੋਵਣ, ਪਰ ਉਹ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਨਹੀਂ। ਉਹਨਾਂ ਨੂੰ ਕੱਚੀ ਬਾਣੀ ਕਹਿ ਦਿੱਤਾ, ਗੁਰੂ ਦੇ ਆਸ਼ੇ ਦੇ ਨਾਲ ਮੇਲ ਨਹੀਂ ਖਾਂਦੀ ਪਈ। ਗੁਰਦੇਵ ਕਹਿੰਦੇ ਨੇ ਸਤਿਗੁਰੂ ਤੋਂ ਬਿਨਾਂ ਹੋਰ ਕੱਚੀ ਬਾਣੀ ਹੈ, ਭਾਵ ਜਿਹੜੀ ਵੀ ਬਾਣੀ ਚਾਹੇ ਕਵਿਤਾ ਰੂਪ ਦੇ ਵਿੱਚ ਹੈ, ਚਾਹੇ ਉਹ ਕੋਈ ਲੇਖ ਲਿਖਿਆ ਹੋਇਆ, ਜਿਹੜਾ ਗੁਰੂ ਦੇ ਆਸ਼ੇ ਦੇ ਉਲਟ ਜਾਂਦਾ ਪਿਆ ਹੈ ਉਹ ਕੱਚਾ ਹੈ, ਉਹ ਕਹਿਣ ਵਾਲੇ ਵੀ ਕੱਚੇ ਨੇ, ਉਹ ਸੁਣਨ ਵਾਲੇ ਵੀ ਕੱਚੇ ਨੇ। ਗੁਰਦੇਵ ਕਹਿੰਦੇ ਨੇ ਸੱਚੀ ਬਾਣੀ ਗਾਓ ਜਿਹੜੀ ਗੁਰੂ ਦੇ ਆਸ਼ੇ ਦੇ ਅਨੁਕੂਲ ਹੈ, ਸੱਚੀ ਬਾਣੀ ਗਾਓ ਕੇਵਲ ਜ਼ਬਾਨ ਕਰਕੇ ਨਹੀਂ, ਕੇਵਲ ਮਨ ਕਰਕੇ ਨਹੀਂ। ਗੁਰਦੇਵ ਕਹਿੰਦੇ ਨੇ ਆਪਣੇ ਜੀਵਨ ਦੇ ਅੰਦਰ ਉਸ ਬਾਣੀ ਨੂੰ ਲੈ ਕੇ ਆਓ, ਜਿਸ ਨੂੰ ਗੁਰਦੇਵ ਕਹਿੰਦੇ ਨੇ ਕਿ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ। ਕਹਿਣ ਲੱਗੇ ਗੁਰਬਾਣੀ ਬਣ ਜਾ, ਭਾਵ ਜਿਹੋ ਜਿਹਾ ਗੁਰੂ ਦੀ ਬਾਣੀ ਤੈਨੂੰ ਬਣਾਉਣਾ ਚਾਹੁੰਦੀ ਹੈ ਉਹੋ ਜਿਹਾ ਆਪਣੇ ਜੀਵਨ ਦੇ ਅੰਦਰ ਬਣ ਜਾ। ਗੁਰਦੇਵ ਕਹਿੰਦੇ ਨੇ ਤਾਂ ਤੈਨੂੰ ਆਪਣੇ ਜੀਵਨ ਦੇ ਅੰਦਰ ਆਨੰਦ ਦੀ ਪ੍ਰਾਪਤੀ ਹੋਵੇਗੀ। ਯਾਦ ਰੱਖੀ ਕਹਿ ਨਾਨਕ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ, ਹੋਰ ਹਰੇਕ ਕਿਸਮ ਦੀ ਬਾਣੀ, ਚਾਹੇ ਕਾਵਿ ਰੂਪ ਦੇ ਵਿੱਚ ਹੈ, ਚਾਹੇ ਵਾਰਤਕ ਰੂਪ ਦੇ ਵਿੱਚ ਹੈ, ਕਿਸੇ ਵੀ ਰੂਪ ਦੇ ਵਿੱਚ ਪਈ ਹੈ, ਜਿਹੜੀ ਬਾਣੀ ਰੱਬੀ ਨਿਯਮਾਂ ਦੇ ਉਲਟ ਜਾਂਦੀ ਪਈ ਹੈ, ਪਰਮਾਤਮਾ ਦੇ ਹੁਕਮ ਦੇ ਗਿਆਨ ਦੇ ਉਲਟ ਜਾਂਦੀ ਪਈ ਹੈ, ਗੁਰਦੇਵ ਕਹਿੰਦੇ ਨੇ ਉਹ ਬਾਣੀ ਕੱਚੀ ਹੈ। ਉਹਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਰੱਖੇਗਾ, ਜੀਵਨ ਦੇ ਅੰਦਰ ਆਨੰਦ ਤੋਂ, ਖੇੜੇ ਤੋਂ, ਸਹਿਜ ਤੋਂ, ਅਡੋਲਤਾ ਤੋਂ ਵਾਂਝਾ ਰਹਿ ਜਾਏਗਾ। ਇਤਨੇ ਬਚਨ ਪ੍ਰਵਾਨ ਕਰਨੇ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਆਪ ਜੀ ਨੇ ਕਿਵਾਂ ਬਖਸ਼ਣੀ, ਸਾਰੇ ਜਾਣੇ ਪਿਆਰ ਸਤਿਕਾਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।